ਜੰਮੇ ਆਇਆ ਬੰਦੇ ਆ ਵਿਚਾਰ ਤੂੰ
ਚਾਤੀ ਆਪਣੇ ਜੀਵਨ ਵੱਲ ਮਾਰ ਤੂੰ
ਉਹ ਕਿਹੜੇ ਕੰਮ ਆਇਆ ਬੰਦੇ ਆ ਵਿਚਾਰ ਤੂੰ
ਚਾਤੀ ਆਪਣੇ ਜੀਵਨ ਵੱਲ ਮਾਰ ਤੂੰ
ਕਾਤੋਂ ਪਾਪਾਂ ਦੀ ਬਣਾਵੇ ਭਾਰੀ ਗੱਠੜੀ ਪਾਪਾਂ ਦੀ ਬਣਾਵੇ ਭਾਰੀ ਗੱਠੜੀ ਤੂੰ ਰੱਬ ਕੋਲੋਂ ਡਰ ਬੰਦਿਆ ਚੰਗੇ ਕਰਮੀ ਮਨੁੱਖਾ ਦੇ ਹੀ ਮਿਲੀ ਹੈ ਤੂੰ ਸਤ ਸੰਗ ਕਰ ਬੰਦੇ ਆ ਇਸ ਦੁਨੀਆਂ ਦੀ ਜਹੂਨ ਹੈ 84 ਲੱਖ ਜਿਹਦੇ ਵਿੱਚੋਂ ਸਰਦਾਰ ਤੂੰ
ਆਖਦਾ ਮੈਂ ਸਭ ਕੁਛ ਜਾਣਦਾ ਕਰੀ ਬੈਠਾ ਹੰਕਾਰ ਤੂੰ
ਇਸ ਦੁਨੀਆਂ ਦੀ ਜਹੂਨ ਹੈ 84 ਲੱਖ ਜਿਹਦੇ ਵਿੱਚੋਂ ਸਰਦਾਰ ਤੂੰ
ਆਖਦਾ ਮੈਂ ਸਭ ਕੁਛ ਜਾਣਦਾ ਕਰੀ ਬੈਠਾ ਹੰਕਾਰ ਤੂੰ
ਨਾਮ ਜਪੇ ਜੇ ਸੰਗਤ ਵਿੱਚ ਬੈਠ ਕੇ ਜਪੇ ਜੇ ਸੰਗਤ ਵਿੱਚ ਬੈਠ ਕੇ ਤਾਂ ਹੋਮੇ ਜਾਊ ਮਾਰ ਬੰਦਿਆ ਉਹ ਚੰਗੇ ਕਰਮੀ ਮਨੁੱਖਾ ਦੇ ਹੀ ਮਿਲੀ ਹੈ ਤੂੰ ਸਤ ਸੰਗ ਕਰ ਬੰਦਿਆ ਸੰਗਤ ਗੁਰੂ ਦਾ ਰੂਪ ਹੈ ਗੁਰਾਂ ਆਖਿਆ ਸੰਗਤ ਇੱਕ ਵਿਸਵੇ ਸੰਗਤ ਗੁਰੂ ਦਾ ਰੂਪ ਹੈ ਇੱਥੇ ਆਣ ਕੇ ਪਛਾਣ ਹੁੰਦੀ ਮੂਲ ਦੀ ਓ ਆਣ ਕੇ ਪਛਾਣ ਹੁੰਦੀ ਮੂਲ ਦੀ ਤੇ ਲੱਭੇ ਸੱਚਾ ਧਾਰ ਬੰਦਿਆ
ਚੰਗੇ ਕਰਮੀ ਮਨੁੱਖਾ ਦੇ ਹੀ ਮਿਲੀ ਹੈ ਤੂੰ ਸਤ ਸੰਗ ਕਰ ਬੰਦਿਆ
ਹੋ ਚੰਗੇ ਕਰਮੀ ਮਨੁੱਖਾ ਦੇ ਹੀ ਮਿਲੀ ਹੈ ਤੂੰ ਸਤ ਸੰਗ ਕਰ ਬੰਦਿਆ ਜੋ ਵੀ ਆਣ ਕੇ ਸੰਗਤ ਵੇਖਦਾ ਇਹ ਵੱਡੇ ਭਾਗਾਂ ਦੀ ਨਿਸ਼ਾਨੀ ਏ ਜੋ ਵੀ ਆਣ ਕੇ ਸੰਗਤ ਵਿੱਚ ਬੈਠਦਾ ਇਹ ਵੱਡੇ ਭਾਗਾਂ ਦੀ ਨਿਸ਼ਾਨੀ ਏ
ਸੱਚ ਕਹਿੰਦੀ ਗੁਰਬਾਣੀ
जेड़े संगत जी आके नाम जप दे, संगत जी आके नाम जप दे, ओ झोली लेंदे पार बंदे आ। चंगे कर्मी मनुखा दे ही मिली है तू सतसंग कर बंदे आ। सच कहिंदी है पंबद्दी बाणी गुरां दी, ये गल समझो विचार दी।
इक घड़ी जा अति चौथी घड़ी दी संगत जन्म सवार दी।
सच कहिंदी है पंबद्दी बाणी गुरां दी, ये गल समझो विचार दी। जे को पापी भी संगत बेच आ जाए, पापी भी संगत बेच आ जाए, वो भी जानदा तार बंदे आ।
चंगे कर्मी मनुखा दे ही मिली है तू सतसंग कर बंदे आ।
हो चंगे कर्मी मनुखा दे ही मिली है तू सतसंग कर बंदे आ। हो चंगे कर्मी मनुखा दे ही मिली है तू सतसंग कर बंदे आ।
सतगुरु गुरु ग्रंथ साहिब महाराज जी के पावन पवित्र दरबार विच संगत रूप में जुड़ बैठे गुरु स्वरूप गुरु खालसा जी समा मिले शाम के दीवान विच कुछ मिनटां लई आप जी के दर्शन की दार करते हुए आप जी नाल गुरमत के विचारां दी सांझ आरंभ करके गुरु इतिहास का उपन्ना आप जी की सेवा कहना आरंभ किया जाए जो पिछले पिछले कई दिनों तो आप निरंतर तौर पर पढ़ते आ रहे। समय की नजाकत को मुख रख के बगैर कोई भूमिका बनने तो आप जी ने फतेह अर्ज करके आप जी को कुछ कहने की प्रवानगी चाहते हाँ। फतेह प्रवान करके कुछ कहने की समर्था ते बल बख्शिश करो, प्रवान करो, आखो जी वाहेगुरु जी का खालसा वाहेगुरु जी की फतेह। इतिहास की विचार करते करते आप इतने पहुंचे सी। सतगुरु गुरु गोबिंद सिंह महाराज ने अपने दरबार में एक नगारा पेश करने वास्ते आख्या। दीवाना चन्ने महाराज के हुक्म की पालना की, नगारा आया। इन्हें ना रखा गया रणजीत नगारा, ये चोटा पे ए चोटा पैण की देर से यदि धमकती आवाज़ पहाड़ी रियासत तक पहुँच गई। नेड़े की रियासत है कहलूर, वो मालिक राजा भीमचंद ने अपना दरबार बुलाया तो अपने अहलकारों के वजीरों कह लगा आओ रल के चलीए, इस तो पहला कि गुरु गोबिंद सिंह महाराज साड़ी रियासत पर हमला कर दे, आओ रल के चलीए गुरु गोबिंद सिंह महाराज को आनंदपुर साहब की धरती रोज आ दी। सारे वजीर ने अहलकारा ने हां में हां मिला दी, लेकिन एक धर्मी वजीर है देवी चंद कह लगा राजा भीमचंद तेन गुरु साहब से हमला नहीं करना चाहिए। सारे कहिंदे ने करना चाहिए, जल्दी जाना चाहिए, लेकिन देवी चंद वजीर कहिंदा नहीं करना चाहिए क्योंकि गुरु गोबिंद सिंह महाराज सच है तो सच नूं दुनिया में कोई जित नहीं सकता। गुरु गोबिंद सिंह महाराज के परिवार के उस जोत ने तुहाडे ते बड़े परोपकार ने, तुहाडा जीवन तुहाडे वड्डे वडेरियां का जीवन ग्वालियर के किले में बंद होकर रह जाता, नरक का जीवन जो कि तुहाडे वड्डे वडेरे मर जाते जे गुरु हरगोबिंद साहब महाराज उन्हां नूं रिहा ना कराउंदे, तुहाडे धर्म की होंद मुक जाती जे गुरु तेग बहादुर महाराज शहादत ना दिंदे। मेरे कलगी वाले पातशाह के वड्डे परोपकार ने तुहाडे ते, तुहानू ते उन्हां दा आसान बंद होना चाहिए, अकित करना बड़ो गुरु साहब से हमला नहीं करना। इस गल तो गुस्से होके राजा भीमचंद कह लगा मेरा अहकार मेरा वजीर तनखा तेन मैं देना, तू सिफता गुरु गोबिंद सिंह महाराज दियां कर दे। उन्हें आख्या अपने जलादा नू फड़ो, मेरे वजीर नू हाथों नू हथकड़ियां लाओ ते पैरां विच बेड़ियां पाओ, लै जाओ जंगल विच इहदे हत्थ दरख्तां नाल बन्ह देने, इहदे पैर दरख्तां नाल बन्ह देने, अग दे भांबण लाल कर लेने, उहदे विच लोहे दीआं सलाखां रख के जदों लाल हो जाण इहदीआं अक्खां विच मार के इहनू सदा वास्ते अन्ना कर दिओ, इहनू ओह दुख दिओ ਤੇਰੇ ਮਨ ਵਿੱਚੋਂ ਸਿੱਖੀ ਦਾ ਪਿਆਰ ਭੁੱਲ ਜਾਏ, ਵਿਸਰ ਜਾਏ। ਅਤੇ ਉਹਨੇ ਹੁਕਮ ਦੇਣ ਦੀ ਦੇਰ ਸੀ ਜਦੋਂ ਉਹਨਾਂ ਸਿਪਾਹੀਆਂ ਨੇ ਫੜਿਆ ਦੇਵੀ ਚੰਦ ਵਜ਼ੀਰ ਨੂੰ। ਆਓ ਤੱਕੋ, ਦੇਵੀ ਚੰਦ ਵਜ਼ੀਰ ਇੱਕ ਸੱਚ ਬੋਲਦਾ, ਲੇਕਿਨ ਸੱਚ ਬੋਲਣ ਵਾਲਿਆਂ ਦੇ ਜੀਵਨ ਵਿੱਚ ਦੁੱਖ ਕਿਵੇਂ ਆਉਂਦੇ ਨੇ, ਮੁਸੀਬਤਾਂ ਕਿਵੇਂ ਆਉਂਦੀਆਂ ਨੇ, ਕਸ਼ਟ ਕਿਵੇਂ ਆਉਂਦੇ ਨੇ, ਧਰਮੀ ਵਜ਼ੀਰ ਦੇਵੀ ਚੰਦ ਦੇ ਜੀਵਨ ਵਿੱਚ ਮੁਸੀਬਤਾਂ ਕਿਵੇਂ ਆਈਆਂ, ਉਹ ਕਹਾਣੀ ਮੇਰੇ ਸਾਥੀ ਆਪ ਦੇ ਸਾਹਮਣੇ ਇਉਂ ਕਰਦੇ।
ਧਰਮੀ ਦੇਵੀ ਚੰਦ ਨੂੰ, ਹਾਂ ਚੰਦ ਨੂੰ ਫੜ ਲਿਆ ਸਿਪਾਹੀਆਂ, ਦੇਵੀ ਚੰਦ ਨੂੰ, ਹਾਂ ਚੰਦ ਨੂੰ ਫੜ ਲਿਆ ਸਿਪਾਹੀਆਂ, ਆ ਦੇਰ ਕਰੀ ਨਾ ਜ਼ਾਲਮਾ, ਜ਼ਾਲਮਾ ਹੱਥ ਕੜੀਆਂ ਲਾਈਆਂ। ਦੇਰ ਕਰੀ ਨਾ ਜ਼ਾਲਮਾ, ਜ਼ਾਲਮਾ ਹੱਥ ਕੜੀਆਂ ਲਾਈਆਂ, ਓ ਫੇਰਾ ਬੱਚਾ ਵਜ਼ੀਰ ਦੇ, ਵਜ਼ੀਰ ਦੇ ਹਨ ਬੇੜੀਆਂ ਪਾਈਆਂ। ਵਜ਼ੀਰ ਦੇ, ਹਾਂ ਵਜ਼ੀਰ ਦੇ ਹਨ ਬੇੜੀਆਂ ਪਾਈਆਂ, ਓ ਬਿਨਾਂ ਕਸੂਰ ਹੋ ਗਈਆਂ, ਹੋ ਗਈਆਂ ਸੱਚ ਤੇ ਸੁਖਤਾਈਆਂ। ਬਿਨਾਂ ਕਸੂਰੋਂ ਹੋ ਗਈਆਂ, ਹਾਂ ਹੋ ਗਈਆਂ ਸੱਚ ਤੇ ਸੁਖਤਾਈਆਂ, ਜੰਗਲ ਵੱਲ ਨੂੰ ਲੈ ਤੁਰੇ, ਹਾਂ ਲੈ ਤੁਰੇ ਕਰ ਕਰਕੇ ਤਾਈਆਂ। Thank you. ਨਾਲ ਵੱਲ ਨੂੰ ਲੈ ਤੁਰੇ, ਹਾਂ ਲੈ ਤੁਰੇ ਉਹ ਕਰਕੇ ਤਾਈ ਮੁਸ਼ਕਲਾਂ ਪੁੱਛ ਕੇ ਨਹੀਂ ਆਈਆਂ, ਪੁੱਛ ਕੇ ਨਹੀਂ ਆਈਆਂ, ਪੁੱਛ ਕੇ ਨਹੀਂ ਆਈਆਂ।
ਹੁਣ ਧਰਮੀ ਮਜੀਤ ਦੇਵੀ ਚੰਦ ਨੂੰ ਯਕਦਮ ਉਹਦੇ ਸਿਪਾਹੀਆਂ ਨੇ, ਰਾਜਾ ਭੀਮ ਚੰਦ ਦੇ ਸਿਪਾਹੀਆਂ ਨੇ ਗ੍ਰਿਫਤਾਰ ਕਰ ਲਿਆ। ਅੱਜ ਬੜੇ ਉੱਚੇ ਆ ਉਹਦੇ 'ਤੇ ਤੈਨਾਤ ਹੈ, ਲੇਕਿਨ ਜਦੋਂ ਮੁਸ਼ਕਲ ਆਉਂਦੀ ਹੈ ਜੀਵਨ ਦੇ ਵਿੱਚ, ਜ਼ਿੰਦਗੀ ਦੇ ਵਿੱਚ, ਯਾਦ ਰੱਖਿਓ ਮੁਸ਼ਕਲ ਕਦੇ ਇਕੱਲੀ ਨਹੀਂ ਆਉਂਦੀ। ਜਦੋਂ ਵੀ ਮੁਸੀਬਤ ਆਏਗੀ, ਮੁਸੀਬਤ ਇਕੱਲੀ ਨਹੀਂ ਆਏਗੀ, ਦੁੱਖ ਇਕੱਲਾ ਨਹੀਂ ਆਏਗਾ, ਦੁੱਖਾਂ ਦੀਆਂ ਡਾਰਾਂ ਆਉਣਗੀਆਂ, ਇਉਂ ਜਾਣੋ ਵੀ ਤੁਹਾਡਾ ਬਾਲ ਬਾਲ ਦੁੱਖਾਂ ਨਾਲ ਬਿੰਨਿਆ ਜਾਏਗਾ। ਅਤੇ ਇੱਥੇ ਇੱਕ ਮਿੰਟ ਲਈ ਸਾਨੂੰ ਇਹ ਗੱਲ ਵੱਲ ਬਹੁਤ ਜ਼ਿਆਦਾ ਧਿਆਨ ਦੇ ਕੇ ਸੋਚਣਾ ਪਏਗਾ। ਸਜ਼ਾ ਉਹਨਾਂ ਨੂੰ ਮਿਲਣੀ ਚਾਹੀਦੀ ਹੈ ਜਿਨ੍ਹਾਂ ਨੇ ਕੋਈ ਮਾੜਾ ਕੰਮ ਕੀਤਾ, ਪਾਪ ਕੀਤਾ, ਬੁਰਾ ਕੀਤਾ, ਸਜ਼ਾ ਉਹਨਾਂ ਨੂੰ ਮਿਲਣੀ ਚਾਹੀਦੀ ਹੈ। ਪਰ ਧਰਮ ਦੀ ਦੁਨੀਆਂ ਵਿੱਚ ਰਹਿੰਦੇ ਤੁਸੀਂ ਬਹੁਤ ਗੰਭੀਰਤਾ ਨਾਲ ਇਹ ਗੱਲ ਨੂੰ ਵਿਚਾਰੇ ਹੋ ਕਿ ਜਿੰਨੇ ਬੰਦੇ ਨਾਮ ਜਪਣ ਵਾਲੇ, ਬਾਣੀ ਪੜ੍ਹਨ ਵਾਲੇ, ਸੱਚ ਬੋਲਣ ਵਾਲੇ, ਸੇਵਾ ਕਰਨ ਵਾਲੇ ਤੁਹਾਨੂੰ ਮਿਲਣਗੇ ਨਾ, ਉਹਨਾਂ ਦੇ ਜੀਵਨ ਵਿੱਚ ਦੁੱਖ ਵੀ ਉਨੀ ਜ਼ਿਆਦਾ। ਧਰਮੀ ਬੰਦਿਆਂ ਦੇ ਜੀਵਨ ਵਿੱਚ ਦੁੱਖ ਜ਼ਿਆਦਾ ਆਉਂਦੇ ਨੇ, ਯਾਦ ਰੱਖਿਓ। ਇੰਨੇ ਦੁੱਖ ਆਉਂਦੇ ਨੇ, ਕਈ ਵਾਰੀ ਬੰਦਾ ਸੋਚਦਾ ਹੈ ਮੈਂ ਤਾਂ ਕਦੇ ਕਿਸੇ ਦਾ ਬੁਰਾ ਨਹੀਂ ਕੀਤਾ, ਮੈਂ ਤਾਂ ਜਿੰਨਾ ਕਰ ਸਕਦਾ ਕਿਸੇ ਦੀ ਮਦਦ ਕੀਤੀ ਹੈ, ਲੇਕਿਨ ਮੇਰੇ ਜੀਵਨ ਵਿੱਚ ਦੁੱਖ ਕਿਉਂ ਆਉਂਦੇ ਨੇ? ਅਤੇ ਕਈ ਵਾਰੀ ਬੰਦੇ ਦਾ ਨਾਸਤਿਕ ਬਣਨ ਨੂੰ ਜੀ ਕਰਦਾ ਜਦੋਂ ਬਹੁਤ ਮੁਸੀਬਤ ਆਵੇ ਨਾ। ਜਿਨ੍ਹਾਂ ਦੇ ਜੀਵਨ ਵਿੱਚ ਦੁੱਖ ਆਏ ਹੋਣਗੇ, ਕਈ ਵਾਰੀ ਉਹਨਾਂ ਨੂੰ ਰੱਬ ਤੋਂ ਵਿਸ਼ਵਾਸ ਉੱਠਣ ਦੀ ਹੱਦ ਤੱਕ ਮਨ ਚਲਾ ਜਾਂਦਾ, ਰੱਬ ਮੇਰੇ ਨਾਲ ਐਸਾ ਕਿਉਂ ਕਰਦਾ? ਲੇਕਿਨ ਜੇ ਗੁਰਮਤਿ ਫਿਲੋਸਫੀ ਨੂੰ ਸਮਝਣਾ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨੂੰ ਸਮਝਣਾ, ਇੱਥੇ ਦੁੱਖ ਨੂੰ ਇੱਕ ਦਾਤ ਮੰਨਿਆ, ਦੁੱਖ ਨੂੰ ਇੱਕ ਦਾਤ ਮੰਨਿਆ। ਇਹ ਵਾਹਿਗੁਰੂ ਦੀ ਵਡਿਆਈ ਹੈ ਕਿ ਜਦੋਂ ਕਿਸੇ ਦੇ ਜੀਵਨ ਵਿੱਚ ਦੁੱਖ ਆਉਂਦੇ ਨੇ, ਮੈਂ ਕੁਝ ਗੱਲਾਂ ਆਪਣਾ ਸਾਂਝੀਆਂ ਕਰਨ ਲੱਗਾ, ਜਦੋਂ ਬਹੁਤ ਦੁੱਖ ਆਉਣਗੇ ਨਾ ਜੀਵਨ ਵਿੱਚ, ਯਾਦ ਰੱਖੋ ਮੇਰੀ ਗੱਲ, ਜਦੋਂ ਬਹੁਤ ਦੁੱਖ ਆਉਣਗੇ ਘਬਰਾ ਜਾਂਦੇ ਅਸੀਂ, ਸਾਡਾ ਮਨ ਉਚਾਟ ਹੋ ਜਾਂਦਾ, ਪਰ ਯਾਦ ਰੱਖਿਓ ਇਹਦਾ ਮਤਲਬ ਇਹ ਹੈ ਕਿ ਵਾਹਿਗੁਰੂ ਨੇ ਹੁਣ ਤੁਹਾਡੀ ਝੋਲੀ ਸੁੱਖਾਂ ਨਾਲ ਭਰਨੀ। ਜਦੋਂ ਬਹੁਤ ਦੁੱਖ ਆਉਣ, ਬਹੁਤ ਮੁਸੀਬਤ ਆਵੇ, ਜਦੋਂ ਕੋਈ ਰਾਹ ਨਾ ਬਚੇ, ਇਹ ਮੰਨ ਲਿਓ ਵੀ ਵਾਹਿਗੁਰੂ ਨੇ ਕੁਝ ਦੇਣ ਵਾਸਤੇ ਰਾਹ ਪੱਧਰਾ ਕਰ ਲਿਆ ਅਤੇ ਹੁਣ ਇਹ ਥੋੜ੍ਹੇ ਸਮੇਂ ਤੋਂ ਬਾਅਦ ਤੁਹਾਨੂੰ ਨਿਹਾਲ ਕਰ ਦੇਵੇਗਾ। ਮੁਸ਼ਕਲ ਤੋਂ ਬਾਅਦ, ਮੁਸੀਬਤ ਤੋਂ ਬਾਅਦ ਤੁਹਾਡੀ ਜੀਵਨ ਵਿੱਚ ਖੁਸ਼ੀ ਆਉਣੀ ਹੀ ਆਉਣੀ ਹੈ। ਮੇਰੀ ਗੱਲ ਨੂੰ ਯਾਦ ਰੱਖਿਓ, ਮੈਂ ਤੁਹਾਨੂੰ ਕਦੇ ਮਿਲਾਂ ਜਾਂ ਨਾ ਮਿਲਾਂ, ਦਾਵਾ ਨਹੀਂ, ਹੰਕਾਰ ਨਹੀਂ, ਗੁਰਮਤਿ ਦਾ ਸਿਧਾਂਤ ਐਸੀ ਵਿਆਖਿਆ ਕਰਦੇ। ਅਤੇ ਜਦੋਂ ਜੀਵਨ ਵਿੱਚ ਬਹੁਤ ਸੁੱਖ ਆ ਜਾਣ, ਬਹੁਤ ਸਹੂਲਤਾਂ ਆ ਜਾਣ, ਅਤੇ ਇਉਂ ਮੰਨ ਲਿਓ ਵੀ ਹੁਣ ਵਾਹਿਗੁਰੂ ਨੇ ਸਾਡੇ ਕੋਲੋਂ ਕੁਝ ਖੋਣਾ ਹੈ, ਕੁਝ ਖੋਲਵੇ। ਕਿਉਂਕਿ ਜ਼ਿੰਦਗੀ ਦਾ ਇੱਕ ਬੈਲੈਂਸ ਹੈ, ਜ਼ਿੰਦਗੀ ਦਾ ਇੱਕ ਆਧਾਰ ਹੈ, ਜ਼ਿੰਦਗੀ ਉਹਦੇ ਮੁਤਾਬਕ ਚੱਲਦੀ ਹੈ। ਜ਼ਿੰਦਗੀ ਵਿੱਚ ਕੋਈ ਵੀ ਚੀਜ਼ ਆ ਕਦੇ ਸਥਿਲ ਨਹੀਂ ਰਹਿਣੀ, ਜ਼ਿੰਦਗੀ ਵਿੱਚ ਕੋਈ ਵੀ ਚੀਜ਼ ਆ ਜਿਹੜੀ ਇੱਕ ਥਾਂ 'ਤੇ ਖਲੋਤੀ ਨਹੀਂ ਰਹਿੰਦੀ, ਬਦਲਦੀ ਰਹਿੰਦੀ, ਦੁੱਖ ਤੋਂ ਬਾਅਦ ਸੁੱਖ। ਜੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦਾ ਇੱਕ ਵਚਨ ਅਸੀਂ ਬਹੁਤ ਵਾਰ ਪੜ੍ਹਦੇ ਹਾਂ, ਹਰ ਰੋਜ਼ ਪੜ੍ਹਦੇ ਹਾਂ, ਮਹਾਰਾਜ ਕਹਿੰਦੇ ਨੇ ਦੁੱਖ ਦਾਰੂ ਸੁੱਖ ਰੋਗ ਭਇਆ। ਹੁਣ ਇੰਨੀ ਭਗਤੀ ਵਿੱਚ ਬਹੁਤ ਵੱਡੀ ਫਿਲੋਸਫੀ ਲੁਕੀ ਹੋਈ ਹੈ, ਦੁੱਖ ਨੇ ਦਾਰੂ ਕਿਵੇਂ ਬਣਨਾ ਅਤੇ ਸੁੱਖ ਨੇ ਰੋਗ ਕਿਵੇਂ ਬਣਨਾ? ਆਪਾਂ ਇੱਕ ਅਖੌਰ ਪੜ੍ਹਦੇ ਹਾਂ ਨਾ ਵੀ ਤਪੋ ਰਾਜ ਦੇ ਰਾਜੋ ਨਰਕ, ਤਪ ਇੱਕ ਕਸ਼ਟ ਦੇ ਦੌਰ ਵਿੱਚੋਂ ਨਿਕਲ ਕੇ ਮਨੁੱਖ ਆਪਣੇ ਜੀਵਨ ਨੂੰ ਸੱਚ ਨਾਲ ਜੋੜਦਾ, ਦਸਾਂ ਨੌਹਾਂ ਦੀ ਮਿਹਨਤ ਵੀ ਕਰਦਾ ਅਤੇ ਫਿਰ ਕੁਝ ਸਮਾਂ ਵਾਹਿਗੁਰੂ ਦੇ ਚਰਨਾਂ ਵਿੱਚ ਆ ਕੇ ਸੇਵਾ ਵੀ ਕਰਦੇ, ਸਰੀਰ ਤਾਂ ਥੱਕਿਆ ਟੁੱਟਿਆ, ਜੀ ਕਰਦਾ ਮੈਂ ਸੌਂ ਜਾਵਾਂ, ਲੇਕਿਨ ਮਨ ਸੋਚਦਾ ਨਹੀਂ ਨਹੀਂ ਮੈਂ ਸੁਖਮਨੀ ਸਾਹਿਬ ਦਾ ਪਾਠ ਕਰ ਲਵਾਂ, ਮੇਰਾ ਬਾਣੀਆਂ ਦਾ ਨਿਤਨੇਮ ਹਾਲੇ ਰਹਿੰਦਾ ਮੈਂ ਕਰ ਲਵਾਂ, ਮੈਂ ਗੁਰਦੁਆਰਾ ਸਾਹਿਬ ਜਾ ਕੇ ਸੇਵਾ ਕਰਾਵਾਂ, ਮੈਂ ਜੂਠੇ ਬਰਤਨ ਜਿਹੜੇ ਪਏ ਨੇ ਉਹਨਾਂ ਨੂੰ ਸਾਫ਼ ਕਰਕੇ ਆਵਾਂ। ਸਰੀਰ ਕਹਿੰਦਾ ਨਹੀਂ, ਜਾਣ ਦੀ ਆਗਿਆ ਨਹੀਂ, ਮੈਂ ਥੱਕਾ ਹਾਂ, ਆਰਾਮ ਕਰ ਲਾ, ਹਰ ਬੰਦਾ ਚਾਹੁੰਦਾ ਥੱਕਣ ਤੋਂ ਬਾਅਦ ਉਹ ਆਰਾਮ ਕਰੇ। ਅਤੇ ਸੁੱਖ ਨੇ ਰੋਗ ਕਿਵੇਂ ਬਣਨੇ? ਸੁੱਖ ਵਿੱਚ ਆ ਕੇ ਸਭ ਤੋਂ ਪਹਿਲਾਂ ਮਨੁੱਖ ਨੇ ਉਸ ਪਰਮਾਤਮਾ ਨੂੰ ਬੁਲਾਉਣੇ, ਜਿਹੜਾ ਸੁੱਖ ਵਿੱਚ ਪਰਮਾਤਮਾ ਨੂੰ ਯਾਦ ਰੱਖਦਾ, ਯਾਦ ਰੱਖਿਓ ਜਿਹੜਾ ਸੁੱਖ ਵਿੱਚ ਉਹ ਪਰਮਾਤਮਾ ਨੂੰ ਭੁੱਲਦਾ ਨਹੀਂ। ਅਤੇ ਇਹਦੇ 'ਚ ਨੋਟ ਕਰਨ ਵਾਲੀ ਗੱਲ ਹੈ, ਇੱਕ ਹੈ ਪਰਮਾਤਮਾ ਨੂੰ ਯਾਦ ਕਰਨਾ ਅਤੇ ਇੱਕ ਹੈ ਪਰਮਾਤਮਾ ਨੂੰ ਕਦੇ ਨਾ ਭੁੱਲਣਾ। ਆਮ ਅਸੀਂ ਕਹਿੰਦੇ ਹਾਂ ਵੀ ਅੰਮ੍ਰਿਤ ਵੇਲੇ ਨਿਤਨੇਮ ਕਰੋ, ਸ਼ਾਮ ਨੂੰ ਬਾਣੀ ਪੜ੍ਹੋ, ਪਰਮਾਤਮਾ ਨੂੰ ਸੁਬਹਾ ਸ਼ਾਮ ਯਾਦ ਕਰੋ, ਪਰ ਹਕੀਕਤ ਇਹ ਹੈ ਕਿ ਉਸ ਪਰਮਾਤਮਾ ਨੂੰ ਕਦੇ ਭੁੱਲਣਾ ਹੀ ਨਹੀਂ, ਕਦੇ ਵੀ ਨਾ ਭੁੱਲੇ। ਬਾਣੀ ਪੜ੍ਹਦਿਆਂ, ਨਾਮ ਜਪਦਿਆਂ, ਸੇਵਾ ਕਰਦਿਆਂ, ਇਹ ਤਾਂ ਪਰਮਾਤਮਾ ਨੂੰ ਯਾਦ ਕਰਨ ਦੇ ਇੱਕ ਤਰੀਕੇ ਨੇ ਨਾ। ਕੰਮ ਕਰਦਿਆਂ ਵੀ ਉਸ ਪਰਮਾਤਮਾ ਨੂੰ ਭੁੱਲਣਾ ਨਹੀਂ, ਕੰਮ ਕਰਦਿਆਂ ਉਹਦੇ ਵਿੱਚ ਦਿਆਨਤਦਾਰੀ ਰੱਖਣੀ ਹੈ, ਕੰਮ ਕਰਦਿਆਂ ਉਹਦੇ ਵਿੱਚ ਇਮਾਨਦਾਰੀ ਰੱਖਣੀ ਹੈ। ਜੇ ਕੰਮ ਵਿੱਚ ਇਮਾਨਦਾਰੀ ਆ ਗਈ, ਯਾਦ ਰੱਖਿਓ ਜ਼ਿੰਦਗੀ ਦੀਆਂ ਬਹੁਤ ਸਾਰੀਆਂ ਖੁਸ਼ੀਆਂ ਸਤਿਗੁਰੂ ਮਹਾਰਾਜ ਨੇ ਸਾਡੀ ਝੋਲੀ ਵਿੱਚ ਪਾ ਦੇਣੀਆਂ ਨੇ। ਅਤੇ ਜੇ ਧਰਮ ਦੀ ਦੁਨੀਆਂ ਵਿੱਚ ਪਾਪ ਆ ਗਿਆ, ਗੁਸਤਾਖੀ ਦੀ ਖਿਮਾ ਮੰਗ ਲਵਾਂ, ਧਰਮ ਦੀ ਦੁਨੀਆਂ ਵਿੱਚ ਪਾਪ ਆ ਗਿਆ। ਬਹੁਤ ਸਾਲ ਪਹਿਲਾਂ ਦੀ ਗੱਲ ਹੈ, ਮੈਂ ਉਦੋਂ ਢਾਡੀ ਨਹੀਂ ਸੀ ਬਣਿਆ ਅਤੇ ਅਸੀਂ ਇੱਕ ਧਾਰਮਿਕ ਸਥਾਨ 'ਤੇ ਗਏ, ਇੱਕ ਜਰਗ ਪਿੰਡ ਆ ਸਾਡੇ ਨੇੜੇ ਬੜਾ ਮਸ਼ਹੂਰ, ਜਿੱਥੋਂ ਦਾ ਮੇਲਾ ਬੜਾ ਮਸ਼ਹੂਰ ਹੈ। ਉੱਥੋਂ ਦਾ ਇੱਕ ਸੱਜਣ ਸਾਡੇ ਨਾਲ ਸੀ, ਇੱਕ ਮੈਂ ਮੇਰੇ ਪਿੰਡੋਂ ਉੱਥੇ ਉਸ ਸੱਜਣ ਨੂੰ ਮਿਲੇ ਅਤੇ ਅਸੀਂ ਉੱਥੇ ਕਵਿਤਾ ਬੋਲ ਦਿੱਤੀ ਕਮਿਸ਼ਰੀ ਵਿੱਚ, ਚਲੋ ਕਿਰਾਏ ਭਾੜੇ ਜੋ ਕਿ ਪੈਸੇ ਬਣ ਗਏ, ਗੱਲ ਤਾਂ ਇੰਨੀ ਸੀ, ਬਹੁਤ ਦੇਰ ਦੀ ਗੱਲ ਹੈ, 84-85 ਦੀ ਗੱਲ ਕਰਦਾ, ਢਾਡੀ ਮੈਂ 90 ਵਿੱਚ ਬਣਿਆ। ਕੁਝ ਗੱਲਾਂ ਜਦੋਂ ਵਾਪਰਦੀਆਂ ਨੇ ਤਾਂ ਮਨੁੱਖ ਦਾ ਧਿਆਨ ਉਹਨਾਂ 'ਤੇ ਜ਼ਿਆਦਾ ਕੇਂਦਰਿਤ ਹੁੰਦਾ ਹੈ। ਵੱਡਾ ਹਿਰਦਾ ਕਰਕੇ ਮੇਰੀ ਗੱਲ ਨੂੰ ਸੁਣਿਓ, ਨੁਕਤਾ ਚੀਨੀ ਵਿੱਚ ਨਹੀਂ ਲੈ ਕੇ ਜਾਣਾ। ਦੀਵਾਨ ਦੀ ਸਮਾਪਤੀ ਤੋਂ ਬਾਅਦ ਅਸੀਂ ਖਲੋਤੇ ਸਾਂ, ਗੱਲ ਚੱਲੀ, ਇੱਕ ਸੇਵਾਦਾਰ ਬਾਕੀ ਸਾਥੀਆਂ ਨੂੰ ਕਹਿ ਰਿਹਾ ਸੀ ਵੀ ਜਲਦੀ ਕਰੋ, ਤਿਆਰੀ ਕਰੋ, ਅੱਜ ਸ਼ਾਮ ਨੂੰ ਆਪਾਂ ਨੇ ਸੇਵਾ ਕਰਨ ਵਾਸਤੇ ਜਾਣਾ, ਆਪਾਂ ਟਰਾਲੀ ਲੈ ਕੇ ਚੱਲਾਂਗੇ, ਆਰੇ ਕੁਹਾੜੇ ਕਈਆਂ ਇਹ ਚੀਜ਼ਾਂ ਨਾਲ ਲੈ ਕੇ ਜਾਣੀਆਂ ਨੇ, ਆਪਾਂ ਨੇ ਸੇਵਾ ਕਰਨ ਵਾਸਤੇ ਜਾਣਾ ਅਤੇ ਰਾਤ ਨੂੰ ਲਗਭਗ 10 ਵਜੇ ਸੇਵਾ ਕਰਨ ਵਾਸਤੇ ਜਾਵਾਂਗੇ। ਅਤੇ ਮੈਂ ਪਰੇਲ ਜਾ ਕੇ ਉਸ ਸੱਜਣ ਨੂੰ ਪੁੱਛਿਆ ਜਿਹੜਾ ਜ਼ਿੰਮੇਵਾਰ ਸੀ, ਮੈਂ ਕਿਹਾ ਵੀ ਐਸੀ ਕਿਹੜੀ ਸੇਵਾ ਜਿਹੜੀ ਰਾਤ ਨੂੰ ਕਰਨੀ ਹੈ, ਉਦੋਂ ਤਾਂ ਕਦੇ ਪਤਾ ਨਹੀਂ ਸੀ ਵੀ ਢਾਡੀ ਬਣਨਾ, ਐਸੀ ਕਿਹੜੀ ਸੇਵਾ ਹੈ ਜਿਹੜੀ ਰਾਤ ਨੂੰ ਹੋਣੀ ਹੈ, ਦਿਨ ਨੂੰ ਸੇਵਾ ਨਹੀਂ ਹੁੰਦੀ। ਕਹੀਆਂ ਲੈ ਕੇ ਜਾਣੀਆਂ ਨੇ, ਕੁਹਾੜੇ ਲੈ ਕੇ ਜਾਣੇ ਨੇ, ਆਰੇ ਲੈ ਕੇ ਜਾਣੇ ਨੇ, ਟਰੈਕਟਰ ਟਰਾਲੀ ਲੈ ਕੇ ਜਾਣੀ ਹੈ, ਬਹੁਤ ਬੰਦਿਆਂ ਨੇ ਇਕੱਠੇ ਹੋ ਕੇ ਜਾਣਾ, ਇਹ ਕਿਹੜੀ ਸੇਵਾ ਜਿਹੜੀ ਰਾਤ ਨੂੰ ਹੁੰਦੀ। ਅਤੇ ਮੈਨੂੰ ਬੜੇ ਧੀਮੇ ਜਿਹੇ ਸ਼ਬਦਾਂ ਵਿੱਚ ਕਹਿਣ ਲੱਗਾ, ਤੈਨੂੰ ਨਹੀਂ ਪਤਾ ਬਹੁਤ ਵੱਡਾ ਗੁਰਮਤ ਸਮਾਗਮ ਹੋਣਾ ਅਤੇ ਉਹਦੇ ਵਾਸਤੇ ਜਿਹੜਾ ਲੰਗਰ ਪੱਕਣਾ ਉਹਦੇ ਲਈ ਲੱਕੜਾਂ ਦੀ ਲੋੜ ਹੈ, ਉਦੋਂ ਅੱਜ ਵਰਗੇ ਗੈਸ ਦੇ ਸਾਧਨ ਨਹੀਂ ਸਨ, ਅੱਜ ਵਾਂਗ ਗੋਬਰ ਗੈਸ ਪਲਾਂਟ ਨਹੀਂ ਸੀ ਲੱਗੇ ਹੋਏ। ਕਹਿਣ ਲੱਗਾ ਬਹੁਤ ਜ਼ਿਆਦਾ ਸੰਗਤ ਨੇ ਆਉਣਾ ਅਤੇ ਲੰਗਰ ਪਕਾਉਣ ਵਾਸਤੇ ਲੱਕੜਾਂ ਦੀ ਲੋੜ ਪੈਣੀ ਹੈ, ਅਸੀਂ ਸ਼ਾਮ ਨੂੰ ਜਾਵਾਂਗੇ, ਰਾਤ ਨੂੰ ਨਹਿਰ ਦੇ ਕਿਨਾਰੇ 'ਤੇ ਜਿੰਨੀਆਂ ਟਾਹਲੀਆਂ ਖੜੀਆਂ ਹੋਣਗੀਆਂ, ਦਰਖਤ ਖੜੇ ਹੋਣਗੇ ਸੜਕਾਂ ਦੇ ਕਿਨਾਰੇ 'ਤੇ, ਰਾਤੋਂ ਰਾਤ ਵੱਢ ਕੇ ਲਿਆ ਕੇ ਟਰਾਲੀ ਭਰ ਕੇ ਇੱਥੇ ਸੁੱਟ ਦਿਆਂਗੇ। ਅਤੇ ਮੈਂ ਹੈਰਾਨ ਹੋ ਗਿਆ, ਜੇ ਗੁਰੂ ਨਾਨਕ ਦਾ ਲੰਗਰ ਚੋਰੀ ਦੀ ਲੱਕੜ ਨਾਲ ਪੱਕੇਗਾ ਤਾਂ ਖਾਣ ਵਾਲੇ ਨੂੰ ਸ਼ਾਂਤੀ ਕਿੱਥੋਂ ਆਵੇ? ਗੁਰੂ ਨਾਨਕ ਦੇ ਘਰ ਵਿੱਚ ਚੋਰੀ ਦੀ ਲੱਕੜ ਦਾ ਆਉਣਾ, ਮੈਂ ਪਹਿਲਾਂ ਕਹਿ ਕੇ ਆਇਆ ਕਿ ਮੇਰੀ ਗੱਲ ਨੂੰ ਨੁਕਤਾ ਚੀਨੀ ਵਿੱਚ ਨਾ ਲਿਓ, ਚੋਰੀ ਦੀ ਲੱਕੜ, ਇੰਨੇ ਪੈਸੇ ਸਤਿਗੁਰੂ ਮਹਾਰਾਜ ਨੇ ਆਪਣੀ ਕੌਮ ਨੂੰ ਦਿੱਤੇ ਨੇ, ਕੋਈ ਅੰਤ ਨਹੀਂ। ਇੰਨੀਆਂ ਗੱਲਾਂ ਆਪ ਜੀ ਨਾਲ ਸਾਂਝੀਆਂ ਕਰਨ ਤੋਂ ਮੇਰਾ ਮੰਤਵ ਇਹ ਹੈ, ਮੇਰੀ ਮੁਰਾਦ ਇਹ ਹੈ ਕਿ ਜਦੋਂ ਵੀ ਕਦੇ ਗੁਰੂ ਦਰਬਾਰ ਵਿੱਚ ਕੁਝ ਲੈ ਕੇ ਆਉਣਾ, ਦਸਾਂ ਨੌਹਾਂ ਦੀ ਕਿਰਤ ਲੈ ਕੇ ਆਉਣੀ, 100 ਵਾਰ ਸੋਚਣਾ ਮੈਂ ਕੀ ਲੈ ਕੇ ਆਇਆ। ਹੁਣ ਸੱਜਣ ਠੱਗ ਦੀ ਸਾਖੀ ਅਸੀਂ ਬਹੁਤ ਵਾਰੀ ਪੜ੍ਹਦੇ ਹਾਂ, ਉਹ ਕੀ ਕਹਿੰਦਾ? ਕਹਾਣੀ ਤਾਂ ਬਹੁਤ ਲੰਮੀ ਹੈ, ਕੀ ਸੋਚ ਰਿਹਾ ਉਹ? ਕਹਿੰਦਾ ਕੀ ਹੋਇਆ ਜੇ ਮੈਂ ਬੰਦਿਆਂ ਨੂੰ ਲੁੱਟ ਲੈਂਦਾ, ਮੈਂ ਇੱਕ ਪਾਸੇ ਠਾਕਰ ਦੁਆਰਾ ਬਣਾਇਆ, ਇੱਕ ਪਾਸੇ ਮਸਜਿਦ ਬਣਾਈ ਹੈ, ਮੈਂ ਤਾਂ ਲੋਕਾਂ ਦੀ ਸੇਵਾ ਕਰਦਾ, ਆਉਣ ਜਾਣ ਵਾਲੇ ਰਾਈਆਂ ਨੂੰ ਮੈਂ ਪ੍ਰਸ਼ਾਦ ਛਕਾਉਂਦਾ, ਕੀ ਹੋਇਆ ਜੇ ਮੈਂ ਲੋਕਾਂ ਨੂੰ ਮਾਰ ਦਿੰਦਾ? ਹੁਣ ਕਿਸੇ ਨੂੰ ਮਾਰ ਕੇ ਲੁੱਟਿਆ ਹੋਇਆ ਰੁਪਈਆ, ਕੀ ਤੁਸੀਂ ਇਹਨੂੰ ਗੁਰੂ ਨਾਨਕ ਦੇ ਲੰਗਰ ਦੀ ਪਰੰਪਰਾ ਨਾਲ ਜੋੜ ਕੇ ਵੇਖ ਸਕਦੇ ਹੋ? ਮਹਾਰਾਜ ਨੇ ਤਾਂ ਬੜੇ ਡੰਕੇ ਦੀ ਚੋਟ ਨਾਲ ਆਖਿਆ, ਹੱਕ ਪਰਾਇਆ ਨਾਨਕਾ ਉਸ ਸੂਅਰ ਉਸ ਗਾਏ, ਪਰਾਏ ਹੱਕ ਦੀ ਕਹਾਣੀ। ਗੱਲ ਤੁਰਦੀ ਤੁਰਦੀ ਦੂਰ ਚਲੀ ਗਈ ਅਤੇ ਮੈਂ ਆਪ ਜੀ ਨਾਲ ਵਿਚਾਰ ਇਹ ਸਾਂਝੇ ਕਰ ਰਿਹਾ ਸੀ ਕਿ ਜਦੋਂ ਬੰਦਾ ਧਰਮ ਦੀ ਦੁਨੀਆ ਵਿੱਚ ਆਉਂਦਾ ਹੈ, ਧਰਮ ਹੀ ਬਣਨ ਤੋਂ ਬਾਅਦ ਉਹਦੇ ਮਨ ਦੀ ਅਵਸਥਾ ਧਾਰਮਿਕ ਤੋਂ ਬਾਅਦ ਧਰਮੀ ਵੀ ਤਬਦੀਲ ਹੋ ਜਾਂਦੀ ਹੈ ਅਤੇ ਉਹਦੇ ਜੀਵਨ ਵਿੱਚ ਦੁੱਖ ਬਹੁਤ ਆਉਂਦੇ ਨੇ। ਕਹਾਣੀ ਆਪਣੀ ਇੱਥੇ ਰੁਕੀ ਸੀ। ਧਰਮੀ ਵੀ ਜੀ ਦੇਵੀ ਚੰਦ, ਉਹਦਾ ਕਸੂਰ ਕੀ ਹੈ? ਕਸੂਰ ਤਾਂ ਕੋਈ ਨਹੀਂ, ਉਹਨੇ ਸੱਚ ਬੋਲਿਆ ਨਾ, ਉਹ ਆਪਣੇ ਮਾਲਕ ਦਾ ਵਫ਼ਾਦਾਰ ਹੈ, ਉਹਦੇ ਮਨ ਵਿੱਚ ਆਪਣੇ ਰਾਜੇ ਭੀਮ ਚੰਦ ਪ੍ਰਤੀ ਕੋਈ ਮਾੜੀ ਭਾਵਨਾ ਤਾਂ ਹੈ ਨਹੀਂ। ਉਹਨੇ ਕੇਵਲ ਇੰਨੀ ਗੱਲ ਆਖੀ ਹੈ, ਰਾਜਾ ਭੀਮ ਚੰਦ ਤੈਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ 'ਤੇ ਹਮਲਾ ਨਹੀਂ ਕਰਨਾ ਚਾਹੀਦਾ, ਤੈਨੂੰ ਤਾਂ ਵਾਰ ਵਾਰ ਗੁਰੂ ਦੇ ਚਰਨਾਂ 'ਤੇ ਜਾ ਕੇ ਨਮਸਕਾਰ ਕਰਨੀ ਚਾਹੀਦੀ ਹੈ, ਤੁਹਾਡਾ ਜੀਵਨ ਹੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਦਾਤ ਹੈ, ਵਡਿਆਈ ਹੈ, ਤੁਹਾਡਾ ਜੀਵਨ ਤਾਂ ਬਚਿਆ। ਇਹ ਤਾਂ ਗੁਰੂ ਨਾਨਕ ਦੇ ਘਰ ਦੀ ਖਾਸੀਅਤ ਹੈ, ਜਿਨ੍ਹਾਂ ਨੇ ਤੁਹਾਡਾ ਧਰਮ ਬਚਾ ਦਿੱਤਾ, ਨਹੀਂ ਤਾਂ ਤੁਹਾਡੇ ਧਰਮ ਨੇ ਖਤਮ ਹੋ ਜਾਣਾ ਸੀ। ਲੇਕਿਨ ਸੱਚ ਬੋਲਿਆ ਅਤੇ ਰਾਜਾ ਭੀਮ ਚੰਦ ਉਹਦੇ ਨਾਲ ਦੇ ਅਹੰਕਾਰ ਦੁਸ਼ਮਣ ਬਣ ਗਏ, ਉਹਨੇ ਆਖਿਆ ਹੁਣੇ ਗ੍ਰਿਫਤਾਰ ਕਰੋ, ਇਹਦੇ ਹੱਥਾਂ ਨੂੰ ਅਕੜੀਆਂ, ਪੈਰਾਂ ਨੂੰ ਬੇੜੀਆਂ ਪਾਓ, ਜੰਗਲ ਵਿੱਚ ਲੈ ਜਾਓ, ਇਹਦੇ ਹੱਥ ਦਰਖਤਾਂ ਨਾਲ ਬੰਨ੍ਹ ਦੇਣੇ, ਪੈਰ ਦਰਖਤਾਂ ਨਾਲ ਬੰਨ੍ਹ ਦੇਣੇ, ਅੱਗ ਬਾਲ ਕੇ ਉਹਦੇ ਵਿੱਚ ਲੋਹੇ ਦੀਆਂ ਸਲਾਖਾਂ ਰੱਖ ਕੇ ਲਾਲ ਕਰਕੇ ਇਹਦੀਆਂ ਅੱਖਾਂ ਵਿੱਚ ਮਾਰ ਕੇ ਇਹਨੂੰ ਅੰਨਾ ਕਰ ਦਿਓ। ਹੁਣ ਸੱਚ ਬੋਲਣ ਦੀ ਸਜ਼ਾ ਕੈਸੀ ਬਣੀ? ਸੱਚ ਬੋਲਣਾ ਪਾਪ ਨਹੀਂ, ਲੇਕਿਨ ਸੱਚ ਬੋਲਣਾ ਹੈ ਬੜਾ ਔਖਾ। ਹੁਣ ਸੱਚ ਬੋਲਿਆ ਅਤੇ ਸੱਚ ਨੂੰ ਮੁਸੀਬਤਾਂ ਨੇ ਘੇਰ ਲਿਆ, ਸਿਪਾਹੀਆਂ ਨੇ ਫੜਿਆ, ਦੇਵੀ ਚੰਦ ਵਜ਼ੀਰ ਨੂੰ ਹੱਥਾਂ ਨੂੰ ਹੱਥਕੜੀਆਂ ਲਾਈਆਂ, ਪੈਰਾਂ ਨੂੰ ਬੇੜੀਆਂ ਪਾਈਆਂ, ਲੈ ਤੁਰੇ ਨੇ ਜੰਗਲ ਵੱਲ। ਹੁਣ ਜੰਗਲ ਵਿੱਚ ਲੈ ਗਏ, ਰਾਜੇ ਭੀਮ ਚੰਦ ਦਾ ਹੁਕਮ ਹੈ ਕਿ ਇਹਦੇ ਹੱਥ ਦਰਖਤਾਂ ਨਾਲ ਬੰਨ੍ਹ ਦੇਣੇ, ਇਹਦੇ ਪੈਰ ਦਰਖਤਾਂ ਨਾਲ ਬੰਨ੍ਹ ਦੇਣੇ। ਸਿਪਾਹੀ ਰਾਜਾ ਭੀਮ ਚੰਦ ਦੇ ਹੁਕਮ ਦੀ ਤਾਮੀਲ ਕਰਨ ਲੱਗੇ ਨੇ, ਉਹਦੇ ਹੱਥ ਦਰਖਤਾਂ ਨਾਲ ਬੰਨ੍ਹ ਦਿੱਤੇ, ਉਹਦੇ ਪੈਰ ਦਰਖਤਾਂ ਨਾਲ ਬੰਨ੍ਹ ਦਿੱਤੇ, ਅੱਗ ਦੇ ਭਾਂਬੜ ਵਾਲੇ ਅਤੇ ਅੱਗ ਦੇ ਭਾਂਬੜਾਂ ਵਿੱਚ ਲੋਹੇ ਦੇ ਤੋੜੇ ਰੱਖ ਦਿੱਤੇ, ਸਰੀਏ ਰੱਖ ਦਿੱਤੇ, ਲੋਹੇ ਦੀਆਂ ਸਲਾਖਾਂ ਰੱਖ ਦਿੱਤੀਆਂ। ਜਦੋਂ ਸਲਾਖਾਂ ਲਾਲ ਹੋ ਗਈਆਂ, ਚੱਕੀਆਂ ਨੇ, ਜਲਾਦਾਂ ਨੇ, ਅਤੇ ਹੁਣ ਦੇਵੀ ਚੰਦ ਵਜ਼ੀਰ ਦੀਆਂ ਅੱਖਾਂ ਵਿੱਚ ਮਾਰ ਕੇ ਦੀ ਦੁਨੀਆ ਨੂੰ ਹਨੇਰੀ ਕਰਨਾ। ਕਸੂਰ ਕੀ ਹੈ? ਆਪਣੇ ਮਾਲਕ ਪ੍ਰਤੀ ਵਫ਼ਾਦਾਰੀ, ਆਪਣੇ ਮਾਲਕ ਨੂੰ ਸੱਚ ਨਾਲ ਜੁੜਨ ਦੀ ਕਹਾਣੀ ਕਹਿਣਾ, ਕਸੂਰ ਤਾਂ ਇੰਨਾ ਹੀ ਹੈ ਨਾ। ਆਪਣੇ ਮਾਲਕ ਦਾ ਵਫਾਦਾਰ ਹੈ, ਆਪਣੇ ਮਾਲਕ ਨੂੰ ਚੰਗੇ ਰਸਤੇ 'ਤੇ ਪਾਉਂਦਾ, ਲੇਕਿਨ ਸੱਚ ਬੋਲਣ ਦੀ ਸਜ਼ਾ ਕੈਸੀ ਅਜੀਬ ਮਿਲਦੀ ਹੈ। ਜਦੋਂ ਚੱਕੀਆਂ ਨੇ, ਜਲਾਦਾਂ ਨੇ ਲੋਹੇ ਦੀਆਂ ਸਲਾਖਾਂ ਅਤੇ ਦੇਵੀ ਚੰਦ ਵਜ਼ੀਰ ਨੇ ਆਪਣਾ ਧਿਆਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪਾਵਨ ਚਰਨਾਂ ਨਾਲ ਜੋੜਿਆ ਅਤੇ ਧਿਆਨ ਜੋੜ ਕੇ ਇੱਕ ਅਰਦਾਸ ਕਰਦੇ, ਅਸੀਂ ਅਰਦਾਸ ਕਰਦੇ ਹਾਂ ਹੱਥ ਜੋੜ ਕੇ, ਲੇਕਿਨ ਦੇਵੀ ਚੰਦ ਵਜ਼ੀਰ ਹੱਥ ਜੋੜ ਨਹੀਂ ਸਕਦਾ, ਕਿਉਂਕਿ ਹੱਥ ਦਰਖਤਾਂ ਨਾਲ ਬੰਨੇ ਹੋਏ ਨੇ, ਪੈਰ ਦਰਖਤਾਂ ਨਾਲ ਬੰਨੇ ਹੋਏ ਨੇ। ਉਹਨੇ ਆਪਣਾ ਮਨ ਜੋੜਿਆ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪਾਵਨ ਚਰਨਾਂ ਵਿੱਚ, ਮੁਸੀਬਤਾਂ ਦੇ ਪਹਾੜ ਟੁੱਟੇ ਨੇ, ਹੁਣ ਆਪਣਾ ਮਨ ਜੋੜ ਕੇ ਦੇਵੀ ਚੰਦ ਵਜ਼ੀਰ ਜਿਹੜੀ ਅਰਦਾਸ ਮੇਰੇ ਕਲਗੀ ਵਾਲੇ ਪਾਤਸ਼ਾਹ ਦੇ ਚਰਨਾਂ ਨਾਲ ਧਿਆਨ ਕਰਕੇ, ਆਪਣਾ ਮਨ ਗੁਰਦੇਵ ਦੇ ਚਰਨਾਂ ਨਾਲ ਜੋੜ ਕੇ ਜਿਹੜੀ ਅਰਦਾਸ ਕਰਦਾ, ਇਕੱਲਾ ਇਕੱਲਾ ਸ਼ਬਦ ਗੌਰ ਨਾਲ ਸੁਣਿਓ। ਧਰਮੀ ਬੰਦਿਆਂ ਦੇ ਜੀਵਨ ਵਿੱਚ ਆਇਆ ਦੁੱਖ ਅਤੇ ਦੁੱਖ ਦੀ ਉਸ ਪਰਿਸਥਿਤੀ ਦੇ ਵਿੱਚ ਜਿਵੇਂ ਦੇਵੀ ਚੰਦ ਵਜ਼ੀਰ ਮੇਰੇ ਕਲਗੀ ਵਾਲੇ ਪਾਤਸ਼ਾਹ ਦੇ ਚਰਨਾਂ ਵਿੱਚ ਅਰਦਾਸ ਕਰਨ ਲੱਗਾ, ਉਹਦੀ ਅਰਦਾਸ ਦੇ ਭਾਵਨਾ ਦੇ ਸ਼ਬਦਾਂ ਨੂੰ ਤਰਲੋਚਨ ਸਿੰਘ ਭਮਦੀ ਦਾ ਢਾਡੀ ਦਾ ਤਾਪ ਦੇ ਸਾਹਮਣੇ ਇਉਂ ਕਰ
ਢਾਈਆਂ ਢੇਰੀਆਂ ਮੈਂ ਹੋਰ ਸੱਭੇ ਢਾਈਆਂ ਢੇਰੀਆਂ ਇੱਕੋ ਤੱਕਿਆ ਦਾ ਤਾਰ ਤੇਰਾ ਆਸਰਾ ਤੱਕਿਆ ਦਾ ਤਾਰ ਤੇਰਾ ਆਸਰਾ ਮੈਂ ਹੋਰ ਸੱਭੇ ਢਾਈਆਂ ਢੇਰੀਆਂ ਮੈਂ ਹੋਰ ਸੱਭੇ ਢਾਈਆਂ ਢੇਰੀਆਂ ਜਦੋਂ ਕਰੇ ਅਰਜੋਈ ਤੇਰਾ ਦਾਸਰਾ ਕਰੇ ਅਰਜੋਈ ਤੇਰਾ ਦਾਸਰਾ ਤੂੰ ਫੇਰ ਨਾ ਲਗਾਵੇਂ ਦੇਰੀਆਂ ਤੂੰ ਫੇਰ ਨਾ ਲਗਾਵੇਂ ਦੇਰੀਆਂ ਇੱਕੋ ਤੱਕਿਆ ਦਾ ਤਾਰ ਤੇਰਾ ਆਸਰਾ ਮੈਂ ਹੋਰ ਸੱਭੇ ਢਾਈਆਂ ਢੇਰੀਆਂ ਮੈਂ ਹੋਰ ਸੱਭੇ ਢਾਈਆਂ ਢੇਰੀਆਂ
ਦੁਰਯੋਧਨ ਨੇ ਕਰੀ ਸੀ ਅਖੀਰ ਰੱਖੀ ਲਾਈ ਤੂੰ
ਦਿਸੇ ਭਾਵੇਂ ਫੇਰੀਆਂ ਇੱਕੋ ਤੱਕਿਆ ਦਾ ਤਾਰ ਤੇਰਾ ਆਸਰਾ ਮੈਂ ਹੋਰ ਸੱਬੇ ਢਾਈਆਂ ਢੇਰੀਆਂ ਮੈਂ ਹੋਰ ਸੱਬੇ ਢਾਈਆਂ ਢੇਰੀਆਂ ਅੱਜ ਦੇਵੀ ਚੰਦ ਹੋ ਗਿਆ ਬੇ ਆਸਰਾ ਅੱਜ ਦੇਵੀ ਚੰਦ ਹੋ ਗਿਆ ਬੇ ਆਸਰਾ ਅੱਜ ਦੇਵੀ ਚੰਦ ਹੋ ਗਿਆ ਬੇ ਆਸਰਾ ਹੈ ਕਰਦਾ ਉਡੀਕਾਂ ਤੇਰੀਆਂ ਹੈ ਕਰਦਾ ਉਡੀਕਾਂ ਤੇਰੀਆਂ ਇੱਕੋ ਤੱਕਿਆ ਦਾ ਤਾਰ ਤੇਰਾ ਆਸਰਾ ਮੈਂ ਹੋਰ ਸੱਬੇ ਢਾਈਆਂ ਢੇਰੀਆਂ ਮੈਂ ਹੋਰ ਸੱਬੇ ਢਾਈਆਂ ਢੇਰੀਆਂ ਜ਼ੁਲਮੀ ਹਨੇਰੀਆਂ ਇੱਕੋ ਤੱਕਿਆ ਦਾ ਤਾਰ ਤੇਰਾ ਆਸਰਾ ਮੈਂ ਹੋਰ ਸੱਬੇ ਢਾਈਆਂ ਢੇਰੀਆਂ ਮੈਂ ਹੋਰ ਸੱਬੇ ਢਾਈਆਂ ਢੇਰੀਆਂ ਮੈਂ ਹੋਰ ਸੱਬੇ ਢਾਈਆਂ ਢੇਰੀਆਂ
ਦੇਵੀ ਚੰਦ ਵਜ਼ੀਰ ਨੇ ਆਪਣਾ ਮਨ ਜੋੜ ਕੇ ਮੇਰੇ ਕਲਗੀ ਵਾਲੇ ਪਾਤਸ਼ਾਹ ਦੇ ਪਾਵਨ ਚਰਨਾਂ ਵਿੱਚ ਅਰਦਾਸ ਕੀਤੀ ਅਰਦਾਸ ਸਿੱਖੀ ਦਾ ਨਿਖੜ ਮੰਗ ਆਪਣੇ ਜੀਵਨ ਵਿੱਚ ਇਸ ਗੱਲ ਨੂੰ ਅਜਮਾ ਕੇ ਵੇਖਿਓ ਦੁੱਖ ਵਿੱਚ ਵੀ ਅਸੀਂ ਅਰਦਾਸ ਕਰਦੇ ਹਾਂ ਅਤੇ ਸੁੱਖ ਵਿੱਚ ਵੀ ਕਰਦੇ ਹਾਂ ਪਰ ਆਪਣੇ ਜੀਵਨ ਵਿੱਚ ਅਪਣਾ ਕੇ ਵੇਖਿਓ ਸੁੱਖ ਵਿੱਚ ਜਦੋਂ ਅਰਦਾਸ ਕਰਾਂਗੇ ਮਨ ਵਿੱਚ ਟਿਕਾ ਨਹੀਂ ਹੋਏਗਾ ਕੋਈ ਵਿਰਲਾ ਹੋਏਗਾ ਜਿਹਦਾ ਮਨ ਨਾ ਸੁੱਖ ਵਿੱਚ ਖੁਸ਼ੀ ਵਿੱਚ ਉਹ ਮੱਥਾ ਟੇਕਦਾ ਹੈ ਭੇਟਾ ਰੱਖਦਾ ਮਨ ਕਰਕੇ ਨਹੀਂ ਝੁਕਦਾ ਸਰੀਰ ਕਰਕੇ ਝੁਕਦਾ ਬਹੁਤ ਵਾਰ ਸਾਰੇ ਨਹੀਂ ਪੰਜ ਉਂਗਲਾਂ ਇੱਕੋ ਜਿਹੀਆਂ ਨਹੀਂ ਧਰਮ ਦੀ ਦੁਨੀਆਂ ਵਿੱਚ ਬਹੁਤ ਚੰਗੇ ਬਹੁਤ ਉੱਚੇ ਥਾਂ 'ਤੇ ਲੋਕ ਬਹੁਤ ਉੱਚੀ ਅਵਸਥਾ ਦੇ ਮਾਲਕ ਬੈਠੇ ਪਰ ਜਦੋਂ ਕਦੇ ਦੁੱਖ ਹੋਵੇਗਾ ਬੰਦੇ ਦੇ ਜੀਵਨ ਵਿੱਚ ਕਿਉਂਕਿ ਰੱਬ ਦੀ ਹੱਦ ਉਸ ਥਾਂ 'ਤੇ ਸ਼ੁਰੂ ਹੁੰਦੀ ਹੈ ਜਿੱਥੇ ਮਨੁੱਖ ਦੀ ਅਕਲ ਦੀ ਹੱਦ ਮੁੱਕ ਜਾਂਦੀ ਹੈ ਰੱਬ ਉਸ ਥਾਂ ਤੋਂ ਸ਼ੁਰੂ ਹੁੰਦਾ ਪਹਿਲਾਂ ਬੰਦਾ ਆਪਣਾ ਗਿਆਨ ਵਰਤਦਾ ਸੂਖ ਵਰਤਦਾ ਪੜ੍ਹਾਈ ਵਰਤਦਾ ਤਾਲੀਮ ਵਰਤਦਾ ਆਪਣੇ ਕੋਲ ਪੈਸਾ ਜਿਹੜਾ ਉਹਦੀ ਵਰਤੋਂ ਕਰਦੇ ਮੇਰੇ ਕੋਲ ਆਹ ਕੁਝ ਹੈ ਮੇਰੇ ਕੋਲ ਆਹ ਕੁਝ ਹੈ ਜਦੋਂ ਸਾਰੀਆਂ ਹੱਦਾਂ ਮੁੱਕ ਜਾਣ ਨਾ ਉੱਥੇ ਫਿਰ ਉਹ ਰੱਬ ਉੱਤੇ ਵਿਸ਼ਵਾਸ ਕਰਕੇ ਕਹਿੰਦਾ ਪਾਤਸ਼ਾਹ ਹੁਣ ਤੇਰੇ ਬਿਨਾਂ ਮੇਰਾ ਕੁਝ ਨਹੀਂ ਆਪਣੇ ਆਪ ਨੂੰ ਸਮਰਪਣ ਕਰ ਦੇਣਾ ਆਪਣੇ ਆਪ ਨੂੰ ਗੁਰੂ ਦੇ ਚਰਨਾਂ ਵਿੱਚ ਭੇਟ ਕਰ ਦੇਣਾ ਜਦੋਂ ਅਸੀਂ ਗੁਰੂ ਗ੍ਰੰਥ ਮਹਾਰਾਜ ਦੇ ਪਾਵਨ ਚਰਨਾਂ ਵਿੱਚ ਮੱਥਾ ਟੇਕਦੇ ਹਾਂ ਨਾ ਯਾਦ ਰੱਖਿਓ ਧਿਆਨ ਨਾਲ ਸਮਝਣ ਵਾਲਾ ਗੱਲ ਹੈ ਨੁਕਤਾ ਹੈ ਅਸੀਂ ਆਪਣਾ ਸਿਰ ਮਹਾਰਾਜ ਦੇ ਚਰਨਾਂ ਵਿੱਚ ਨਮਸਕਾਰ ਕਰਦੇ। ਸਿਰ ਵਿੱਚ ਮਨੁੱਖੀ ਦਿਮਾਗ ਦੀ ਅਕਲ ਹੈ, ਇਹਦਾ ਮੰਤਵ ਹੈ ਕਿ ਅਸੀਂ ਆਪਣੀ ਅਕਲ ਗੁਰੂ ਦੇ ਚਰਨਾਂ ਵਿੱਚ ਭੇਟ ਕਰ ਦਿੱਤੀ। ਪਾਤਸ਼ਾਹ ਮੈਂ ਤੇਰੇ ਚਰਨਾਂ ਵਿੱਚ ਭੇਟ ਕਰ ਦਿੱਤੀ, ਮੈਨੂੰ ਕੁਝ ਆਉਂਦਾ ਨਹੀਂ, ਮੈਂ ਕੁਝ ਵੀ ਨਹੀਂ। ਇਹ ਵੱਖਰੀ ਗੱਲ ਵੀ ਮੱਥਾ ਟੇਕ ਕੇ ਜਦੋਂ ਸਿਰ ਉੱਚਾ ਹੁੰਦਾ ਫਿਰ ਸਾਡੇ ਆਪਣੇ ਦਿਮਾਗ ਦੇ ਖਿਆਲ ਨੇ ਜਿਹੜੇ ਸਾਡੇ 'ਤੇ ਭਾਰੂ ਹੋ ਜਾਂਦੇ ਨੇ, ਫਿਰ ਅਸੀਂ ਗੁਰੂ ਦੀ ਗੱਲ ਭੁੱਲ ਜਾਂਦੇ ਹਾਂ। ਗੁਰੂ ਜਾਣੀ ਜਾਣ, ਗੁਰੂ ਅੰਤਰਜਾਮੀ, ਗੁਰੂ ਦੀ ਮਹਿਮਾ ਜੇ ਗੁਰੂ ਗ੍ਰੰਥ ਮਹਾਰਾਜ ਦੇ ਸ਼ਬਦ ਵਿੱਚ ਅਸੀਂ ਸਮਝੀਏ ਅਰਦਾਸ। ਹੁਣ ਮੈਂ ਇੱਕ ਦੋ ਮਿੰਟ ਆਪ ਜੀ ਦੇ ਅਰਦਾਸ ਦੇ ਸੰਬੰਧ ਵਿੱਚ ਲਵਾਂਗਾ। ਕਹਾਣੀ ਆਪਣੀ ਇੱਥੇ ਰੁਕੀ ਹੋਈ ਹੈ ਕਿ ਦੇਵੀ ਚੰਦ ਵਜ਼ੀਰ ਨੇ ਮਨ ਜੋੜ ਕੇ ਮੇਰੇ ਕਲਗੀ ਵਾਲੇ ਪਾਤਸ਼ਾਹ ਦੇ ਪਾਵਨ ਚਰਨਾਂ ਵਿੱਚ ਅਰਦਾਸ ਕੀਤੀ। ਸਿੱਖ ਦੇ ਜੀਵਨ ਵਿੱਚ ਦੋ ਟਾਈਮ ਅਰਦਾਸ, ਇਹ ਅੰਮ੍ਰਿਤ ਵੇਲੇ ਵੀ ਅਰਦਾਸ ਕਰਦਾ, ਇਹ ਸ਼ਾਮ ਨੂੰ ਜਦੋਂ ਰਹਿਰਾਸ ਸਾਹਿਬ ਦਾ ਪਾਠ ਕਰਦਾ ਉਦੋਂ ਵੀ ਅਰਦਾਸ ਕਰਦਾ। ਹੁਣ ਇੱਥੇ ਨੁਕਤਾ ਇਹ ਵਿਚਾਰਨ ਵਾਲਾ, ਗੁਰੂ ਕੀ ਹੈ? ਗੁਰੂ ਦੇ ਚਰਨਾਂ ਵਿੱਚ ਦੋ ਵਾਰੀ ਅਰਦਾਸ ਕਿਉਂ ਕਰਦੇ? ਕਿ ਗੁਰੂ ਨੂੰ ਇੱਕ ਵਾਰੀ ਆਖੀ ਗੱਲ ਸੁਣੀ ਨਹੀਂ, ਦੁਬਾਰਾ ਤਾਂ ਉਹਨੂੰ ਆਖੀ ਜਾਂਦਾ ਜਿਹਨੂੰ ਨਾ ਸੁਣੇ? ਨੁਕਤਾ ਹੈ ਸਮਝਣ ਵਾਲਾ, ਸਿਧਾਂਤਕ ਗੱਲ ਜਿਹੜੀ ਸਮਝਣ ਵਾਲੀ। ਸਿੱਖ ਇੱਕ ਦਿਨ ਵਿੱਚ ਦੋ ਟਾਈਮ ਕਿਉਂ ਅਰਦਾਸ ਕਰਦੇ? ਗੁਰੂ ਦੀ ਵਡਿਆਈ ਆਓ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸ਼ਬਦ ਵਿੱਚੋਂ ਪੜ੍ਹੀਏ। ਮਹਾਰਾਜ ਕਹਿੰਦੇ ਨੇ ਗੁਰੂ ਦੀ ਵਡਿਆਈ ਘੱਟ ਘੱਟ ਕੇ ਅੰਤਰ ਕੀ ਜਾਣਤ, ਜਲਦੀ ਗੱਲ ਜਾਣਦੇ। ਕਿਉਂਕਿ ਬੰਦੇ ਨੇ ਜਲਦੀ ਗੱਲ ਜਾਂ ਬੰਦਾ ਆਪ ਜਾਣਦਾ ਜਾਂ ਪਰਮਾਤਮਾ ਜਾਣਦਾ, ਤੀਜਾ ਬੰਦਾ ਬੰਦੇ ਦੇ ਦਿਲ ਦੀ ਗੱਲ ਜਾਣ ਨਹੀਂ ਸਕਦਾ। ਮੇਰੇ ਦਿਲ ਵਿੱਚ ਕੀ ਹੈ ਜਾਂ ਮੈਂ ਜਾਣਦਾ ਜਾਂ ਗੁਰੂ ਜਾਣਦਾ, ਤੁਹਾਡੇ ਦਿਲ ਵਿੱਚ ਕੀ ਜਾਂ ਤੁਸੀਂ ਜਾਣਦੇ ਹੋ ਗੁਰੂ ਜਾਣਦਾ, ਮੈਨੂੰ ਤੁਹਾਡੇ ਦਿਲ ਦੀ ਗੱਲ ਅਤੇ ਤੁਹਾਨੂੰ ਮੇਰੇ ਦਿਲ ਦੀ ਗੱਲ ਦਾ ਕੋਈ ਪਤਾ ਨਹੀਂ। ਪਰ ਗੁਰੂ ਘੱਟ ਘੱਟ ਕੇ ਅੰਤਰ ਕੀ ਜਾਣਤ, ਗੁਰੂ ਦੀ ਵਡਿਆਈ। ਮਹਾਰਾਜ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸ਼ਬਦ ਦੀ ਰੋਸ਼ਨੀ ਵਿੱਚ ਮਹਾਰਾਜ ਕਹਿੰਦੇ ਨੇ ਬਿਨ ਬੋਲਿਆ ਸਭ ਕੁਛ ਜਾਣਦਾ, ਬਿਨਾਂ ਬੋਲਿਆ ਹੀ ਜਾਣਦਾ। ਅਸੀਂ ਤਾਂ ਅਰਦਾਸ ਬੋਲ ਕੇ ਕਰਦੇ ਹਾਂ ਨਾ, ਲੇਕਿਨ ਗੁਰੂ ਦੀ ਵਡਿਆਈ ਹੈ ਬਿਨਾਂ ਬੋਲਿਆ ਜਾਣਦੇ, ਇਸੇ ਕਰਕੇ ਦਾ ਨਾਂ ਅੰਤਰਜਾਮੀ, ਦਿਲਾਂ ਦੀਆਂ ਜਾਣਨ ਵਾਲਾ। ਕਣ ਕਣ ਵਿੱਚ ਵਸਿਆ ਹੋਇਆ, ਕਣ ਕਣ ਵਿੱਚ ਰਮਿਆ ਹੋਇਆ ਅੰਤਰਜਾਮੀ, ਬਿਨਾਂ ਬੋਲਿਆ ਦਿਲ ਦੀ ਗੱਲ ਜਾਣਨ ਵਾਲਾ। ਅਤੇ ਫਿਰ ਉਹਦੇ ਚਰਨਾਂ ਵਿੱਚ ਅਸੀਂ ਦੋ ਟਾਈਮ ਅਰਦਾਸ ਕਿਉਂ ਕਰਦੇ ਹਾਂ? ਉਹ ਤਾਂ ਦਿਲ ਦੀ ਗੱਲ ਜਾਣਦੇ। ਕਹਾਣੀ ਆਪਣੀ ਇਸ ਤਰ੍ਹਾਂ 'ਤੇ ਰੋਕੀ ਹੋਈ ਹੈ ਕਿ ਧਰਮੀ ਵਜੀਰ ਦੇਵੀ ਚੰਦ ਮਹਾਰਾਜ ਦੇ ਚਰਨਾਂ ਵਿੱਚ ਅਰਦਾਸ ਕਰਦੇ, ਅਰਦਾਸ ਵੀ ਮਨ ਜੋੜ ਕੇ ਕਰਦੇ, ਕਿਉਂਕਿ ਹੱਥ ਜੋੜ ਨਹੀਂ ਸਕਦਾ, ਹੱਥੋਂ ਦੇ ਦਰਖਤਾਂ ਨਾਲ ਬੰਨੇ ਹੋਏ ਨੇ। ਅਤੇ ਮੈਂ ਅਰਦਾਸ ਨੂੰ ਕਲੈਰੀਫਾਈ ਕਰਨ ਲੱਗਾ, ਜਿਹੜਾ ਗੁਰੂ ਬਿਨਾਂ ਬੋਲਿਆਂ ਜਾਣਦੇ, ਜਿਹੜਾ ਗੁਰੂ ਜਲਦੀ ਗੱਲ ਜਾਣਦਾ ਅਤੇ ਉਹਦੇ ਚਰਨਾਂ ਵਿੱਚ ਵਾਰ ਵਾਰ ਅਰਦਾਸ ਕਿਉਂ ਕਰਦੇ ਹਾਂ? ਮਿਸਾਲ ਵਜੋਂ ਮੈਂ ਤੁਹਾਨੂੰ ਕਹਿ ਦਿਆਂ ਵੀ ਭਾਈ ਸਾਹਿਬ ਜੀ, ਆਹ ਦੀਵਾਨ ਦੀ ਸਮਾਪਤੀ ਤੋਂ ਬਾਅਦ ਮੈਨੂੰ ਸੁਪਰ ਸਟੋਰ ਲੈ ਕੇ ਜਾਇਓ। ਮਿਸਾਲ, ਤੁਸੀਂ ਆਖੋ ਕਿ ਗਿਆਨੀ ਜੀ ਲੈ ਜਾਵਾਂਗੇ, ਮੈਂ ਪੰਜ ਕੁ ਮਿੰਟਾਂ ਬਾਅਦ ਫਿਰ ਕਹਿ ਦੇਵਾਂ ਭਾਈ ਸਾਹਿਬ ਜੀ ਦੀਵਾਨ ਦੀ ਸਮਾਪਤੀ ਤੋਂ ਬਾਅਦ ਮੈਨੂੰ ਸੁਪਰ ਸਟੋਰ ਲੈ ਕੇ ਜਾਇਓ। ਜਿਹਨੂੰ ਮੈਂ ਦੂਜੀ ਵਾਰੀ ਆਖਾਂਗਾ ਉਹ ਆਖੇਗਾ ਗਿਆਨੀ ਜੀ ਕੋਈ ਗੱਲ ਨਹੀਂ, ਚਿੰਤਾ ਨਾ ਕਰੋ, ਲੈ ਜਾਵਾਂਗੇ। ਜੇ ਮੈਂ ਤੀਜੀ ਵਾਰੀ ਕਹਿ ਦੇਵਾਂ ਭਾਈ ਸਾਹਿਬ ਜੀ ਆਹ ਦੀਵਾਨ ਦੀ ਸਮਾਪਤੀ ਤੋਂ ਬਾਅਦ ਮੈਨੂੰ ਸੁਪਰ ਸਟੋਰ ਲੈ ਕੇ ਜਾਇਓ, ਅਤੇ ਜਿਹਨੂੰ ਮੈਂ ਤੀਜੀ ਵਾਰੀ ਕਹਾਂਗਾ ਨਾ ਉਹਨੂੰ ਜਰਾ ਕੁ ਗੁੱਸਾ ਹੋ ਜਾਏਗਾ, ਗੁੱਸੇ ਉਹ ਹੋ ਜਾਏਗਾ, ਉਹ ਆਖੇਗਾ ਗਿਆਨੀ ਜੀ ਚਿੰਤਾ ਨਾ ਕਰੋ ਲੈ ਜਾਵਾਂਗੇ, ਬੜੀਆਂ ਕਾਰਾਂ ਖੜੀਆਂ ਨੇ ਲੈ ਜਾਵਾਂਗੇ। ਅਤੇ ਜੇ ਮੈਂ ਚੌਥੀ ਵਾਰੀ ਕਹਿ ਦੇਵਾਂ ਭਾਈ ਸਾਹਿਬ ਜੀ ਦੀਵਾਨ ਦੀ ਸਮਾਪਤੀ ਤੋਂ ਬਾਅਦ ਮੈਨੂੰ ਸੁਪਰ ਸਟੋਰ ਲੈ ਕੇ ਜਾਇਓ, ਅਤੇ ਜਿਹਨੂੰ ਮੈਂ ਚੌਥੀ ਵਾਰੀ ਕਹਾਂਗਾ ਨਾ ਉਹਦੇ ਮੱਥੇ 'ਤੇ ਤਿਉੜੀ ਪੈ ਜਾਏਗੀ, ਅਤੇ ਮੇਰੇ ਵਾਲੇ ਉਹ ਹੱਥ ਕਰਕੇ ਆਖੇਗਾ ਗਿਆਨੀ ਜੀ ਮੈਂ ਬੋਲਾ ਤਾਂ ਨਹੀਂ, ਕਿਉਂ ਵਾਰ ਵਾਰ ਕਹਿੰਦੇ, ਜਦੋਂ ਤੈਨੂੰ ਕਿਹਾ ਕਰ ਤਾਂ ਵੀ ਲੈ ਜਾਵਾਂਗੇ, ਸੁਪਰ ਸਟੋਰ ਵਾਰ ਵਾਰ ਕਿਉਂ ਕਹੀ ਜਾਂਦਾ? ਅਤੇ ਮੇਰਾ ਲੌਜਿਕ ਇਹ ਹੈ, ਮੇਰਾ ਤਰਕ ਇਹ ਹੈ ਕਿ ਸਿੱਖ ਵਾਰ ਵਾਰ ਅਰਦਾਸ ਕਿਉਂ ਕਰਦਾ, ਵਾਰ ਵਾਰ ਅਰਦਾਸ ਕਿਉਂ ਕਰਦਾ? ਗੁਰੂ ਜਾਣੀ ਜਾਣ, ਗੁਰੂ ਅੰਤਰਜਾਮੀ, ਗੁਰੂ ਦਿਲਾਂ ਦੀਆਂ ਜਾਣਨ ਵਾਲਾ, ਅਤੇ ਉਹਦੇ ਚਰਨਾਂ ਵਿੱਚ ਸਿੱਖ ਵਾਰ ਵਾਰ ਅਰਦਾਸ ਕਿਉਂ ਕਰਦਾ? ਉਹਦਾ ਕਾਰਨ ਇਹ ਹੈ, ਵਾਰ ਵਾਰ ਅਰਦਾਸ, ਜੇ ਇੱਕ ਦਿਨ ਵਿੱਚ ਦੋ ਟਾਈਮ ਦੀ ਅਰਦਾਸ ਨੂੰ ਸਮਝੋ, ਅੰਮ੍ਰਿਤ ਵੇਲੇ ਨਿਤਨੇਮ ਕੀਤਾ ਅਤੇ ਅਰਦਾਸ ਕੀਤੀ, ਸ਼ਾਮ ਨੂੰ ਫਿਰ ਰਹਿਰਾਸ ਸਾਹਿਬ ਦਾ ਪਾਠ ਕੀਤਾ ਅਤੇ ਫਿਰ ਅਰਦਾਸ ਕੀਤੀ। ਜਿਹੜੀਆਂ ਗੱਲਾਂ ਅੰਮ੍ਰਿਤ ਵੇਲੇ ਆਖੀਆਂ ਸ਼ਾਮ ਨੂੰ ਰਿਪੀਟ ਕਿਉਂ ਕਰ ਦਿੱਤੀਆਂ? ਜਾਣੀ ਜਾਣ 'ਤੇ ਜਾਣਦਾ, ਬਿਨਾਂ ਬੋਲਿਆ ਜਾਣਦੇ ਨਾ, ਸਿਧਾਂਤ ਇਹੀ ਕਹਿੰਦੇ। ਉਹਦਾ ਕਾਰਨ ਇਹ ਹੈ ਕਿ ਜਿਹੜੇ ਸੰਸਾਰ ਵਿੱਚ ਅਸੀਂ ਵੱਸਦੇ ਹਾਂ ਨਾ, ਇਹਦੀ ਚੱਕਾਚੌਂਦ ਸਾਨੂੰ ਪ੍ਰਭਾਵਿਤ ਕਰਦੀ ਹੈ, ਅਤੇ ਸਾਡਾ ਜੀ ਕਰਦਾ ਹੈ ਸਾਰੀ ਦੁਨੀਆ ਦੇ ਸੁੱਖ ਸਾਡੇ ਕੋਲ ਆ ਜਾਣ। ਕੋਈ ਚੰਗੀ ਕਾਰ ਦੇਖੀ, ਮੇਰੇ ਵਰਗੇ ਬੰਦੇ ਦੇ ਮਨ ਵਿੱਚ ਖਿਆਲ ਆ ਗਿਆ ਕਾਸ਼ ਇਹੋ ਜਿਹੀ ਕਾਰ ਮੇਰੇ ਕੋਲ ਹੋਵੇ। ਕੋਈ ਚੰਗਾ ਮਕਾਨ ਵੇਖਿਆ, ਜੀ ਕੀਤਾ ਮੇਰੇ ਕੋਲ ਹੋਵੇ। ਅਤੇ ਸਾਰੀ ਜਿਹੜੀ ਸੰਸਾਰ ਦੀ ਚੱਕਾਚੌਂਦ ਮਨੁੱਖ ਨੂੰ ਪ੍ਰਭਾਵਿਤ ਕਰਦੀ ਹੈ, ਅਤੇ ਉਹਦਾ ਮਨ ਹੈ ਜਿਹੜਾ ਨਿਰੰਕਾਰ ਨਾਲੋਂ ਟੁੱਟ ਕੇ ਸੰਸਾਰ ਵਿੱਚ ਚਲਾ ਗਿਆ, ਨਿਰੰਕਾਰ ਨਾਲ ਟੁੱਟ ਗਿਆ, ਸੰਸਾਰ ਵੱਲ ਚਲਾ ਗਿਆ। ਸਾਰੀ ਜਿਹੜੀ ਸੰਸਾਰ ਦੇ ਪਦਾਰਥਾਂ ਨੂੰ ਪ੍ਰਾਪਤ ਕਰਨ ਵਾਸਤੇ ਉਹਦਾ ਮਨ ਸੰਸਾਰ ਵਿੱਚ ਰਿਹਾ। ਲੇਕਿਨ ਜਦੋਂ ਸ਼ਾਮ ਨੂੰ ਰਹਿਰਾਸ ਸਾਹਿਬ ਦਾ ਪਾਠ ਕਰਕੇ ਅਰਦਾਸ ਕੀਤੀ, ਅਰਦਾਸ ਕੀ ਹੈ? ਮਨੁੱਖੀ ਮਨ ਨੂੰ ਸੰਸਾਰ ਨਾਲ ਤੋੜ ਕੇ ਨਿਰੰਕਾਰ ਨਾਲ ਜੋੜਦੀ ਅਰਦਾਸ। ਮਨ ਜਿਹੜਾ ਚੱਕਾ ਚੌਂਦ ਵੇਖਦਾ ਨਾ, ਪਦਾਰਥਵਾਦ ਵੇਖਦਾ, ਮਾਇਆ ਦਾ ਜਾਲ ਵੇਖਦਾ, ਮਨ ਉਹਦੇ ਵੱਲ ਦੌੜਦਾ, ਤੇ ਕੇਵਲ ਇੱਕ ਅਰਦਾਸ ਹੈ ਜਿਹੜੀ ਮਨੁੱਖੀ ਮਨ ਨੂੰ ਸੰਸਾਰ ਨਾਲੋਂ ਪਦਾਰਥਵਾਦ ਨਾਲੋਂ ਤੋੜ ਕੇ ਗੁਰੂ ਦੇ ਚਰਨਾਂ ਨਾਲ ਜੁੜਦੀ। ਇਸ ਕਰਕੇ ਅਰਦਾਸ ਦੋ ਟਾਈਮ ਸਾਰੀ ਰਾਤ ਜਿਹੜੇ ਸੁਪਨੇ ਲਏ ਅੰਮ੍ਰਿਤ ਵੇਲੇ ਨਿਰਤਰੇਨ ਕੀਤਾ ਤੇ ਜਦੋਂ ਗੁਰੂ ਦੇ ਚਰਨਾਂ ਵਿੱਚ ਅਰਦਾਸ ਕੀਤੀ ਅਰਦਾਸ ਕਰਨ ਨਾਲ ਸਾਡਾ ਮਨ ਗੁਰੂ ਦੇ ਚਰਨਾਂ ਨਾਲ ਜੁੜ ਗਿਆ, ਸ਼ਬਦ ਨਾਲ ਜੁੜ ਗਿਆ, ਸੱਚ ਨਾਲ ਜੁੜ ਗਿਆ ਤੇ ਦਿਨ ਵੇਲੇ ਫਿਰ ਪਦਾਰਥਵਾਦ ਨੇ ਸਾਡੇ 'ਤੇ ਪ੍ਰਭਾਵ ਪਾਇਆ। ਇਹ ਚਕਾਚੌਂਦ ਸਾਨੂੰ ਪ੍ਰਭਾਵਿਤ ਕਰਦੀ ਰਹੀ। ਸ਼ਾਮ ਨੂੰ ਜਦੋਂ ਰਹਿਰਾਸ ਸ਼ਬਦ ਦਾ ਪਾਠ ਕੀਤਾ ਤੇ ਫਿਰ ਅਰਦਾਸ ਨੇ ਸਾਡਾ ਮਨ ਗੁਰੂ ਦੇ ਚਰਨਾਂ ਨਾਲ ਜੋੜ ਦਿੱਤਾ। ਤੇ ਇੱਕ ਵਾਰੀ ਸਾਰੀ ਸੰਗਤ ਆਓ, ਰਸਨਾ ਕਰੋ ਪਵਿੱਤਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਾਵਨ ਚਰਨਾਂ ਵਿੱਚ ਅਦਬ ਅਤੇ ਸਤਿਕਾਰ ਨਾਲ ਸੀਸ ਝੁਕਾਓ। ਆਖੋ ਜੀ ਸਤਨਾਮ
ਸ਼੍ਰੀ ਵਾਹਿਗੁਰੂ।
ਤੁਸੀਂ ਵੇਖਿਆ ਹੋਵੇਗਾ ਅਕਸਰ ਮੈਂ ਕਈ ਵਾਰੀ ਦੀਵਾਨ ਵਿੱਚ ਵਿਚਾਰ ਕਰਦਾ ਇਹ ਗੱਲ ਕਹਿੰਦਾ ਹੁੰਦਾ ਕਿ ਸਾਰੀ ਸੰਗਤ ਰਸਨਾ ਪਵਿੱਤਰ ਕਰੋ, ਆਖੋ ਜੀ ਸਤਨਾਮ ਸ਼੍ਰੀ ਵਾਹਿਗੁਰੂ। ਇਹਦਾ ਕਾਰਨ ਮੈਂ ਕਿਉਂ ਕਹਾਉਂਦਾ, ਇਹਦਾ ਕਾਰਨ ਹੈ ਕਿ ਇੱਕ ਵਾਹਿਗੁਰੂ ਸ਼ਬਦ ਹੈ ਜਿਹੜਾ ਬੀਜ ਹੈ, ਮਨ ਰੂਪੀ ਖੇਤ 'ਚ ਬੀਜਣਾ ਹੈ। ਬਹੁਤ ਸੌਖਾ ਜਿਹਾ ਪ੍ਰਮਾਣ ਦੇਣ ਲੱਗਾ ਜਿਹੜੀ ਬਹੁਤ ਸੌਖੀ ਗੱਲ ਸਮਝ ਵਿੱਚ ਆ ਜਾਏ। ਆਪਾਂ ਜਿਹੜੇ ਪੰਜਾਬ ਤੋਂ ਆਏ ਹਾਂ ਖੇਤੀ ਕਿਤੇ ਨਾਲ ਜੁੜੇ ਹੋਏ ਹਨ, ਉੱਥੇ ਹੁਣ ਝੋਨਾ ਬੀਜਿਆ ਹੋਇਆ ਸਾਰਿਆਂ ਦੇ ਖੇਤਾਂ ਵਿੱਚ, ਚਾਹੇ ਕੋਈ ਪਰਿਵਾਰਕ ਮੈਂਬਰ ਖੇਤੀ ਕਰਦਾ ਜਾਂ ਠੇਕੇ 'ਤੇ ਜ਼ਮੀਨ ਦਿੱਤੀ ਹੈ, ਝੋਨਾ ਬੀਜਿਆ ਨਾ। ਝੋਨਾ ਇੱਕ ਏਕੜ ਦੀ ਪਨੀਰੀ ਤਿਆਰ ਕਰਨ ਵਾਸਤੇ ਕਿੰਨਾ ਬੀਜ ਪੈਂਦਾ ਹੈ? 6 ਕਿਲੋ ਬੀਜ ਨਾਲ 1 ਏਕੜ ਝੋਨੇ ਦੀ ਪਨੀਰੀ ਤਿਆਰ ਹੋ ਜਾਂਦੀ ਹੈ 6 ਕਿਲੋ ਨਾਲ। ਹੁਣ 6 ਕਿਲੋ ਬੀਜ ਬੀਜਿਆ, ਉਹਦੇ ਨਾਲ 1 ਏਕੜ ਦੀ ਪਨੀਰੀ ਤਿਆਰ ਹੋ ਗਈ ਅਤੇ ਪੁੱਟ ਕੇ ਲਾ ਦਿੱਤੀ ਖੇਤ ਵਿੱਚ। ਆਪਣੇ ਹਿੱਸੇ ਦੀ ਮਿਹਨਤ ਤੁਸੀਂ ਮੈਂ ਸਾਰਿਆਂ ਨੇ ਕੀਤੀ, ਉਹਦਾ ਝਾੜ ਕਿੰਨਾ ਨਿਕਲੇਗਾ? ਕਿਸੇ ਦਾ 30 ਕੁਇੰਟਲ, ਕਿਸੇ ਦਾ 32 ਕੁਇੰਟਲ 1 ਏਕੜ ਵਿੱਚੋਂ ਅੱਠ ਕਨਾਲ ਦਾ 1 ਏਕੜ, ਕਿਸੇ ਦਾ 28 ਕੁਇੰਟਲ। ਬੀਜਿਆ ਕਿੰਨਾ? ਕੇਵਲ 6 ਕਿਲੋ, ਲੇਕਿਨ ਝਾੜ ਕਿੰਨਾ ਨਿਕਲਿਆ? 28, 30, 32 ਕੁਇੰਟਲ। ਫਿਰ ਕਣਕ ਆਪਾਂ ਬੀਜਦੇ ਰਹੇ ਹਾਂ, ਕਿੰਨਾ ਬੀਜ ਪੈਂਦਾ 1 ਏਕੜ ਵਿੱਚ? ਲਗਭਗ 40, 42, 45 ਕਿਲੋ 1 ਏਕੜ ਵਿੱਚ ਬੀਜ ਪੈਂਦਾ, ਕਣਕ ਦਾ ਬੀਜ ਜਿਹੜਾ ਆਪਾਂ ਪਾਉਂਦੇ ਹਾਂ। ਫਿਰ ਆਪਣੇ ਹਿੱਸੇ ਦੀ ਮਿਹਨਤ ਆਪਾਂ ਕਰਦੇ ਹਾਂ, ਜਦੋਂ ਝਾੜ ਨਿਕਲਦਾ ਕਿੰਨਾ ਨਿਕਲਦਾ? ਕਿਸੇ ਦਾ 20 ਕੁਇੰਟਲ, ਕਿਸੇ ਦਾ 21 ਕੁਇੰਟਲ, 1 ਏਕੜ ਵਿੱਚੋਂ 1 ਕਿੱਲੇ ਵਿੱਚੋਂ। ਕਿਸੇ ਦਾ 19 ਕੁਇੰਟਲ। ਬੀਜਿਆ ਕਿੰਨਾ? 40, 45 ਕਿਲੋ। ਹੁਣ ਇਹ ਜਿਹੜਾ ਮੈਂ ਤੁਹਾਡੇ ਕੋਲੋਂ ਆਖਿਆ ਵੀ ਸਾਰੀ ਸੰਗਤ ਰਸਨਾ ਕਰੋ ਪਵਿੱਤਰ, ਆਖੋ ਜੀ ਸਤਨਾਮ ਸ਼੍ਰੀ ਵਾਹਿਗੁਰੂ, ਇੱਕ ਨਾਮ ਦਾ ਬੀਜ ਹੈ ਕਹਿਣਾ। ਇੱਕ ਵਾਰੀ ਇਹ ਨਾ ਜਾਣੇ ਬੀਜ ਜਦੋਂ ਸਾਡੇ ਮਨ ਰੂਪੀ ਖੇਤ ਵਿੱਚ ਬੀਜਿਆ ਜਾਣਾ, ਇਹਦਾ ਕਿੱਡਾ ਕੁ ਵੱਡਾ ਝਾੜ ਸਾਨੂੰ ਪ੍ਰਾਪਤ ਹੋਣਾ, ਕਿੱਡਾ ਕੁ ਵੱਡਾ ਫਲ ਪ੍ਰਾਪਤ ਹੋਣਾ। ਕਿਹਾ ਇੱਕ ਵਾਰੀ ਹੈ, ਲੇਕਿਨ ਨਾਮ ਰੂਪੀ ਬੀਜ ਮਨ ਰੂਪੀ ਖੇਤ ਵਿੱਚ ਬੀਜ ਦਿੱਤਾ ਤੇ ਇਹਦਾ ਝਾੜ, ਇਹਦਾ ਫਲ ਪਤਾ ਨਹੀਂ ਕਿੰਨਾ ਪ੍ਰਾਪਤ ਹੋਵੇ। ਜਿਵੇਂ 6 ਕਿਲੋ ਝੋਨਾ ਬੀਜਿਆ, 1 ਏਕੜ ਵਿੱਚੋਂ ਕਿੰਨਾ ਝਾੜ ਨਿਕਲਿਆ? 32 ਕੁਇੰਟਲ। 45 ਕਿਲੋ ਕਣਕ ਬੀਜੀ, ਕਿੰਨਾ ਝਾੜ ਨਿਕਲਿਆ? 20 ਕੁਇੰਟਲ। ਇਸ ਤਰ੍ਹਾਂ ਵਾਹਿਗੁਰੂ ਸ਼ਬਦ ਇੱਕ ਨਾਮ ਰੂਪ ਬੀਜ ਹੈ, ਇਹਨੂੰ ਮਨ ਰੂਪੀ ਖੇਤ ਵਿੱਚ ਬੀਜਣਾ ਹੈ। ਜ਼ਬਾਨ ਵਿੱਚੋਂ ਆਖਦੇ ਹਾਂ, ਹੌਲੀ ਹੌਲੀ ਇਹ ਬੀਜ ਮਨ ਵਿੱਚ ਚਲਾ ਜਾਂਦਾ ਹੈ। ਆਓ ਇੱਕ ਵਾਰੀ ਫਿਰ ਨਾਮ ਦਾ ਬੀਜ ਬੀਜੀਏ ਤਾਂ ਕਿ ਸਾਡਾ ਬੈਠਣਾ ਸਫਲਾ ਹੋ ਜਾਏ, ਕੋਈ ਰਸਨਾਵਾਦੀ ਨਾ ਰਹੇ। ਸਾਰੀ ਸੰਗਤ ਗੱਜ ਕੇ ਆਖੋ ਸਤਨਾਮ
ਸ਼੍ਰੀ।
ਹੁਣ ਦੇਵੀ ਚੰਦ ਵਜ਼ੀਰ, ਮੈਂ ਆਪਣੀ ਕਹਾਣੀ ਨੂੰ ਨਤੀਜੇ 'ਤੇ ਲਿਆ ਜਾਵਾਂ। ਦੇਵੀ ਚੰਦ ਵਜ਼ੀਰ ਨੇ ਮਨ ਜੋੜ ਕੇ ਅਰਦਾਸ ਕੀਤੀ, ਹੱਥ ਉਹਦੇ ਦਰਖਤਾਂ ਨਾਲ ਬੰਨੇ ਨੇ, ਪੈਰ ਬੰਨੇ ਨੇ ਅਤੇ ਜ਼ਾਲਮਾਂ ਨੇ ਜ਼ੁਲਮ ਕਰਨ ਦੀ ਉਹਦੇ 'ਤੇ ਹੱਦ ਕਰ ਦਿੱਤੀ। ਇੰਨੇ ਜ਼ੁਲਮ ਕੀਤੇ, ਇੰਨੇ ਤਸੀਹੇ ਦਿੱਤੇ ਜਿਹਨੂੰ ਨਾ ਕਲਮ ਲਿਖ ਸਕਦੀ ਹੈ ਅਤੇ ਨਾ ਜ਼ਬਾਨ ਬੋਲ ਸਕਦੀ ਹੈ। ਹੁਣ ਤਸੀਹੇ ਦੇਣ ਤੋਂ ਬਾਅਦ ਉਹਦੇ ਹੱਥ ਵੀ ਦਰਖਤਾਂ ਨਾਲ ਖੋਲ੍ਹ ਦਿੱਤੇ, ਪੈਰ ਵੀ ਦਰਖਤਾਂ ਨਾਲ ਖੋਲ੍ਹ ਦਿੱਤੇ ਅਤੇ ਤਮਾਸ਼ਬੀਨ ਹੱਸਦੇ ਨੇ। ਕੁਝ ਕਹਿੰਦੇ ਨੇ ਇਹਨੂੰ ਕੀ ਲੋੜ ਸੀ ਰਾਜਾ ਭੀਮ ਚੰਦ ਦਾ ਵਿਰੋਧ ਕਰਨ ਦੀ, ਇਹਨੂੰ ਕੀ ਲੋੜ ਸੀ ਸੱਚ ਬੋਲਣ ਦੀ। ਕੁਝ ਬੰਦੇ ਐਸੇ ਹੁੰਦੇ ਨੇ, ਤੈਨੂੰ ਕੀ ਲੋੜ ਸੀ ਸੱਚ ਬੋਲਣ ਦੀ? ਅਤੇ ਸਿਆਣੇ ਬੰਦੇ ਕਹਿੰਦੇ ਨੇ, ਇਹ ਧਰਮੀ ਵੀ ਜੀ, ਦੇਵੀ ਚੰਦ ਨੂੰ ਸੱਚ ਬੋਲਣ ਦੀ ਕੀ ਲੋੜ ਸੀ? ਸੱਚ ਬੋਲਣ ਨਾਲ ਵੇਖੋ, ਇੱਕ ਤਾਂ ਬਰਾਤ ਵਿੱਚੋਂ ਜਿਹੜਾ ਬਹੁਤ ਵੱਡਾ ਉਹਦਾ ਸੀ ਚਲਾ ਗਿਆ, ਜੀਵਨ ਦੁੱਖਾਂ ਵਿੱਚ ਘਿਰ ਗਿਆ, ਬਾਲ ਬਾਲ ਦੁੱਖਾਂ ਨੇ ਬਿੰਨ ਦਿੱਤਾ, ਕੀ ਮਿਲਿਆ ਸੱਚ ਬੋਲ ਕੇ? ਕੀ ਮਿਲਿਆ? ਅਤੇ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਲੋਕ ਕਰਦੇ ਨੇ, ਲੇਕਿਨ ਯਾਦ ਰੱਖੋ ਜਿਹੜੇ ਬੰਦੇ ਸੱਚ ਬੋਲਦੇ ਨੇ ਨਾ, ਜੀਵਨ ਵਿੱਚ ਧਰਮ ਦੀ ਦੁਨੀਆਂ ਵਿੱਚ ਧਰਮੀ ਬਣ ਕੇ ਰਹਿੰਦੇ ਨੇ। ਘਬਰਾਉਣਾ ਨਹੀਂ, ਮੁਸ਼ਕਲਾਂ ਆਉਣਗੀਆਂ, ਮੁਸੀਬਤਾਂ ਆਉਣਗੀਆਂ, ਪਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦਾ ਇਹ ਸ਼ਬਦ ਯਾਦ ਰੱਖਿਓ। ਮਹਾਰਾਜ ਕਹਿੰਦੇ ਨੇ, ਹਰ ਯੁੱਗ ਯੁੱਗ ਭਗਤ ਪਾਇਆ ਪੈਜ ਰੱਖਦਾ ਆਇਆ ਰਾਮ ਰਾਜ। ਸਤਿਗੁਰੂ ਮਹਾਰਾਜ ਨੇ ਆਪਣੇ ਸੇਵਕ ਦੀ ਪੈਜ ਰੱਖਣੀ ਹੈ, ਲੱਜ ਰੱਖਣੀ ਹੈ। ਜਿਵੇਂ ਸੋਨਾ ਪੁਠਾਲੀ ਵਿੱਚ ਪੈ ਕੇ ਸ਼ੁੱਧ ਬਣਦੇ ਨਾ, ਸਿੱਖ ਦੇ ਜੀਵਨ ਵਿੱਚ ਜਦੋਂ ਦੁੱਖ ਆਉਂਦੇ ਨੇ ਉਦੋਂ ਸ਼ੁੱਧ ਬਣਦਾ ਅਤੇ ਉਦੋਂ ਮਨ ਕਰਕੇ ਗੁਰੂ ਦੇ ਚਰਨਾਂ ਨਾਲ ਜੁੜ ਜਾਂਦਾ। ਧਰਮੀ ਵਜ਼ੀਰ ਦੇਵੀ ਚੰਦ ਮਨ ਕਰਕੇ ਜੁੜਿਆ ਹੋਇਆ ਅਤੇ ਮਨ ਕਰਕੇ ਉਹਨੇ ਅਰਦਾਸ ਕੀਤੀ, ਅਰਦਾਸ ਗੁਰਦੇਵ ਦੇ ਚਰਨਾਂ ਵਿੱਚ ਪ੍ਰਵਾਨ ਹੋ ਗਈ। ਤਮਾਸ਼ਬੀਨਾਂ ਨੇ ਹੱਥ ਖੋਲ੍ਹ ਦਿੱਤੇ, ਪੈਰ ਖੋਲ੍ਹ ਦਿੱਤੇ, ਹੁਣ ਠੇਡੇ ਠੋਕਰਾਂ ਖਾਂਦਾ। ਤਮਾਸ਼ਬੀਨ ਕਹਿੰਦੇ ਨੇ, ਕੀ ਲੋੜ ਸੀ ਐਸਾ ਸੱਚ ਬੋਲਣ ਦੀ? ਲੇਕਿਨ ਮੱਥਾ ਵਜਾ ਕੇ ਵੱਜਦਾ ਜਦੋਂ ਡਿੱਗਦਾ, ਮੱਥਾ ਜਾ ਕੇ ਵੱਜਦਾ ਪੱਥਰ ਨਾਲ, ਲੇਕਿਨ ਇਹਦਾ ਪਿਆਰ ਵੇਖੋ, ਪੱਥਰ ਚੁੱਕਦਾ, ਮੱਥੇ 'ਤੇ ਲਾਉਂਦਾ ਅਤੇ ਪੁੱਛਦਾ, ਇਹ ਪਹਾੜਾਂ ਦੇ ਪੱਥਰ ਮੈਨੂੰ ਦੱਸਦੇ ਅਨੰਦਪੁਰ ਸਾਹਿਬ ਦੀ ਧਰਤੀ ਨੂੰ ਰਾਹ ਕਿਹੜਾ ਜਾਂਦਾ? ਪੱਥਰਾਂ ਕੋਲੋਂ ਰਾਹ ਪੁੱਛਦੇ। ਤੁਰਦਾ ਜ਼ਖਮੀ ਹਾਲਤ ਵਿੱਚ ਮੱਥਾ ਟਕਰਾਉਂਦਾ ਦਰਖਤ ਨਾਲ, ਦਰਖਤ ਦੇ ਤਣੇ ਨੂੰ ਦੁਬਾਰਾ ਫੜ ਕੇ ਮੱਥਾ ਲਾ ਕੇ ਕਹਿੰਦਾ ਜੰਗਲ ਦੇ ਦਰਖਤ ਮੈਨੂੰ ਦੱਸਦੇ ਅਨੰਦਪੁਰ ਸਾਹਿਬ ਦੀ ਧਰਤੀ ਨੂੰ ਰਾਹ ਕਿਹੜਾ ਜਾਂਦਾ। ਪੱਥਰਾਂ ਕੋਲੋਂ ਰਾਹ ਪੁੱਛਦੇ, ਦਰਖਤਾਂ ਕੋਲੋਂ ਰਾਹ ਪੁੱਛਦੇ, ਕਿਸੇ ਨੇ ਸਹਾਰਾ ਦੇ ਕੇ ਅਨੰਦਪੁਰ ਸਾਹਿਬ ਦੀ ਧਰਤੀ 'ਤੇ ਪਹੁੰਚਾ ਦਿੱਤਾ। ਖੂਨ ਨਾਲ ਲਿਬੜਿਆ ਮਨੁੱਖ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦਰਬਾਰ ਵਿੱਚ ਦਾਖਲ ਹੁੰਦੇ। ਮੇਰੇ ਕਲਗੀ ਵਾਲੇ ਪਾਤਸ਼ਾਹ ਦਾ ਦਰਬਾਰ ਸਜਿਆ ਹੋਇਆ। ਇੱਕ ਖੂਨ ਨਾਲ ਲਿਬੜਿਆ ਮਨੁੱਖ ਮਹਾਰਾਜ ਦੇ ਚਰਨਾਂ ਵੱਲ ਆ ਰਿਹਾ। ਸਿੱਖ ਸੰਗਤ ਬੜੀ ਹੈਰਾਨੀ ਨਾਲ ਵੇਖਦੀ ਹੈ, ਕੌਣ ਹੈ, ਕਿੱਥੋਂ ਆਇਆ, ਇਹ ਹਾਲਤ ਕਿਵੇਂ। ਅਤੇ ਆ ਕੇ ਦੇਵੀ ਚੰਦ ਵਜ਼ੀਰ ਸਹਾਰੇ ਨਾਲ ਮੇਰੇ ਕਲਗੀ ਵਾਲੇ ਪਾਤਸ਼ਾਹ ਦੇ ਪਾਵਨ ਚਰਨਾਂ ਵਿੱਚ ਆ ਕੇ ਨਮਸਕਾਰ ਕਰਦੇ ਅਤੇ ਮੇਰਾ ਕਲਗੀ ਵਾਲਾ ਪਾਤਸ਼ਾਹ ਰਹਿਮਤ ਦੀ ਨਜ਼ਰ ਉਹਦੇ 'ਤੇ ਪਾਉਂਦਾ। ਜਦੋਂ ਗੁਰੂ ਦੀ ਨਜ਼ਰ ਹੋ ਜਾਏ ਜੀਵਨ ਸੌਰ ਜਾਂਦਾ, ਜੀਵਨ ਵਿੱਚ ਇਨਕਲਾਬ ਆ ਜਾਂਦਾ, ਜੀਵਨ ਖੁਸ਼ੀਆਂ ਨਾਲ ਭਰਪੂਰ ਹੋ ਜਾਂਦਾ, ਜਿਹਨੂੰ ਅਸੀਂ ਕਹਿੰਦੇ ਨਿਹਾਲ ਕਰਨਾ, ਗੁਰੂ ਨਜ਼ਰ ਪਾ ਕੇ ਕਿਸੇ ਨੂੰ ਨਿਹਾਲ ਕਰ ਦਿੰਦੇ। ਮਹਾਰਾਜ ਦੀ ਬਾਣੀ ਦਾ ਇੱਕ ਵਚਨ ਹੈ, ਮਹਾਰਾਜ ਕਹਿੰਦੇ ਨੇ ਜਿਨ ਕੌ ਨਜ਼ਰ ਕਰਮ ਤਿੰਨ ਕਾਰ ਨਾਨਕ ਨਦਰੀ ਨਜ਼ਰ ਨਿਹਾਲ। ਮੇਰੇ ਕਲਗੀ ਵਾਲੇ ਪਾਤਸ਼ਾਹ ਨੇ ਪਾਈ ਇਹਦੇ 'ਤੇ ਰਹਿਮਤ ਦੀ ਨਜ਼ਰ। ਅਤੇ ਧਰਮੀ ਵਜ਼ੀਰ ਦੇਵੀ ਚੰਦ ਨੂੰ ਮਹਾਰਾਜ ਕਹਿੰਦੇ ਨੇ ਦੇਵੀ ਚੰਦ ਆ ਸੰਗਤਾਂ ਕੁਝ ਪੁੱਛਣਾ ਚਾਹੁੰਦੀਆਂ ਨੇ, ਇਹਨਾਂ ਦੇ ਸਵਾਲ ਦਾ ਜਵਾਬ ਦੇ ਦੇ। ਮੇਰੇ ਕਲਗੀ ਵਾਲੇ ਪਾਤਸ਼ਾਹ ਦੇ ਬਚਨ ਸੁਣ ਕੇ ਨਿਹਾਲ ਹੋਇਆ ਦੇਵੀ ਚੰਦ ਵਜ਼ੀਰ ਆਪਣੀ ਦੀਵਾਨ ਵਿੱਚੋਂ ਜਿਹੜੀਆਂ ਗੱਲਾਂ ਕਹਿੰਦੇ। ਅੱਜ ਦੇ ਦੀਵਾਨ ਦੀ ਆਖਰੀ ਕਵਿਤਾ ਮੇਰੇ ਸਾਥੀ ਆਪ ਦੇ ਸਾਹਮਣੇ।
ਉਹ ਜੁਗ ਜੁਗ ਸਤਿਗੁਰ ਪਹਿਜ ਸੇਵਕ ਦੀ ਰੱਖਦਾ ਆਇਆ ਹੈ, ਜੁਗ ਜੁਗ ਸਤਿਗੁਰ ਪਹਿਜ ਸੇਵਕ ਦੀ ਰੱਖਦਾ ਆਇਆ ਹੈ, ਜੁਗ ਜੁਗ ਸਤਿਗੁਰ ਪਹਿਜ ਸੇਵਕ ਦੀ ਰੱਖਦਾ ਆਇਆ ਹੈ, ਜੁਗ ਜੁਗ ਸਤਿਗੁਰ ਪਹਿਜ ਸੇਵਕ ਦੀ ਰੱਖਦਾ ਆਇਆ ਹੈ। ਸਤਿਗੁਰ ਦੇ ਚਰਨਾਂ ਵਿੱਚ ਆ ਕੇ ਸੀਸ ਝੁਕਾਇਆ ਹੈ, ਸਤਿਗੁਰ ਦੇ ਚਰਨਾਂ ਵਿੱਚ ਆ ਕੇ ਸੀਸ ਝੁਕਾਇਆ ਹੈ, ਜੁਗ ਜੁਗ ਸਤਿਗੁਰ ਪੈਜ ਸੇਵਕ ਦੀ ਰੱਖਦਾ ਆਇਆ ਹੈ, ਜੁਗ ਜੁਗ ਸਤਿਗੁਰ ਪੈਜ ਸੇਵਕ ਦੀ ਰੱਖਦਾ ਆਇਆ ਹੈ। ਕੌਤਕ ਇਹ ਅਜੀਬ ਕਿਵੇਂ ਤੇ ਕਿਉਂ ਵਰਤਾਇਆ ਹੈ, ਕੌਤਕ ਇਹ ਅਜੀਬ ਕਿਵੇਂ ਤੇ ਕਿਉਂ ਵਰਤਾਇਆ ਹੈ, ਜੁਗ ਜੁਗ ਸਤਿਗੁਰ ਪੈਜ ਸੇਵਕ ਦੀ ਰੱਖਦਾ ਆਇਆ ਹੈ, ਜੁਗ ਜੁਗ ਸਤਿਗੁਰ ਪੈਜ ਸੇਵਕ ਦੀ ਰੱਖਦਾ ਆਇਆ ਹੈ। ਕਲਗੀ ਧਰ ਦਸਮੇਸ਼ ਪਿਤਾ ਮੁਖ ਚੋਂ ਫਰਮਾਇਆ ਹੈ ਕਲਗੀ ਧਰ ਦਸਮੇਸ਼ ਪਿਤਾ ਮੁਖ ਚੋਂ ਫਰਮਾਇਆ ਹੈ ਜੁਗ ਜੁਗ ਸਤਿਗੁਰ ਪੈਜ ਸੇਵਕ ਦੀ ਰੱਖਦਾ ਆਇਆ ਹੈ ਜੁਗ ਜੁਗ ਸਤਿਗੁਰ ਪੈਜ ਸੇਵਕ ਦੀ ਰੱਖਦਾ ਆਇਆ ਹੈ ਕੁਝ ਪਾਇਆ ਹੈ ਸ਼ਰਧਾਵਾਨ ਪੰਮਤੀ ਸਿੱਖਾਂ ਹੀ ਕੁਝ ਪਾਇਆ ਹੈ ਜੁਗ ਜੁਗ ਸਤਿਗੁਰ ਪੈਜ ਸੇਵਕ ਦੀ ਰੱਖਦਾ ਆਇਆ ਹੈ ਜੁਗ ਜੁਗ ਸਤਿਗੁਰ ਪੈਜ ਸੇਵਕ ਦੀ ਰੱਖਦਾ ਆਇਆ ਹੈ ਜੁਗ ਜੁਗ ਸਤਿਗੁਰ ਪੈਜ ਸੇਵਕ ਦੀ ਰੱਖਦਾ ਆਇਆ ਹੈ
ਸਤਿਗੁਰੂ ਮਹਾਰਾਜ ਨੇ ਆਪਣੇ ਸੇਵਕ ਦੀ ਲੱਜ ਅਤੇ ਪੱਤ ਰੱਖੀ ਇੱਕ ਵਾਰੀ ਸਾਰੀ ਸੰਗਤ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਮਹਾਨ ਕਮਾਈ ਦਾ ਧਿਆਨ ਧਰਕੇ ਗੱਜ ਕੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਨੀਅਤ ਕੀਤਾ ਟਾਈਮ ਆਪਣੀ ਮੰਜ਼ਿਲ 'ਤੇ ਪਹੁੰਚਣ ਵਾਲਾ ਹੋ ਗਿਆ ਆਪ ਜੀ ਦੀ ਗਿਆਤ ਲਈ ਪਹਿਲਾਂ ਵੀ ਆਪ ਜੀ ਨੂੰ ਇਹ ਸੂਚਨਾ ਦਿੱਤੀ ਗਈ ਹੈ ਫਿਰ ਆਪ ਜੀ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਉੱਪਰ ਗੈਲਰੀ ਵਿੱਚ ਮੇਰੇ ਅਤਿ ਸਤਿਕਾਰਯੋਗ ਡਾਕਟਰ ਜਗਸੀਰ ਸਿੰਘ ਜੀ USA ਤੋਂ ਆਏ ਨੇ ਪ੍ਰਭ ਮਿਲਣੇ ਕਾ ਚਾਓ ਇੱਕ ਬਹੁਤ ਵੱਡੀ ਸੰਪਰਦਾ ਹੈ ਜਿਨ੍ਹਾਂ ਦਾ ਬਹੁਤ ਵੱਡਾ ਆਧਾਰ ਹੈ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸ਼ਬਦ ਦੀ ਰੋਸ਼ਨੀ ਵਿੱਚ ਜੋ ਸਤਸੰਗ ਹੋਣਾ ਜੋ ਵਾਹਿਗੁਰੂ ਸ਼ਬਦ ਦਾ ਜਾਪ ਹੋਣਾ ਉੱਪਰ ਗੈਲਰੀ ਵਿੱਚ ਹੋਣਾ ਆਪ ਜੀ ਦੀ ਜਾਣਕਾਰੀ ਲਈ ਬੇਨਤੀ ਕਰਦਾ ਹੋਇਆ ਸਾਰੀਆਂ ਸੰਗਤਾਂ ਨੂੰ ਇਹ ਸੂਚਨਾ ਦਿੰਦਾ ਹੋਇਆ ਕਿ ਉੱਪਰ ਗੈਲਰੀ ਵਿੱਚ ਇਹ ਦੀਵਾਨ ਸੱਜ ਰਿਹਾ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੁਭਾਇਮਾਨ ਨੇ ਆਪ ਸੰਗਤਾਂ ਨੇ ਜਿਨ੍ਹਾਂ ਨੇ ਆਨੰਦ ਪ੍ਰਾਪਤ ਕਰਨਾ ਕਿਰਪਾ ਕਰਕੇ ਗੈਲਰੀ ਵਿੱਚ ਜਾ ਕੇ ਤੁਸੀਂ ਆਨੰਦ ਪ੍ਰਾਪਤ ਕਰ ਸਕਦੇ ਹੋ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਾਵਨ ਚਰਨਾਂ ਨਾਲ ਆਪਣਾ ਧਿਆਨ ਜੋੜ ਸਕਦੇ ਹੋ ਮੇਰੇ ਅਤਿ ਸਤਿਕਾਰਯੋਗ ਡਾਕਟਰ ਜਗਸੀਰ ਸਿੰਘ ਜੀ ਉਹਨਾਂ ਦੇ ਵਡਮੁੱਲੇ ਵਿਚਾਰਾਂ ਤੋਂ ਆਪ ਲਾਹਾ ਪ੍ਰਾਪਤ ਕਰ ਸਕਦੇ ਹੋ ਇੰਨੇ ਸ਼ਬਦ ਪ੍ਰਵਾਨ ਕਰੋ ਹੋਈਆਂ ਭੁੱਲਾਂ ਦੀ ਖਿਮਾ ਮੰਗਦਾ ਹੋਇਆ ਆਪ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਆਪ ਜਿੰਨਾ ਪਿਆਰ ਬਖਸ਼ਿਸ਼ ਕਰਦੇ ਹੋ ਲਗਭਗ 2 ਹਫ਼ਤੇ ਆਪ ਜੀ ਦੀ ਸੇਵਾ ਵਿੱਚ ਹੋਰ ਹਾਜ਼ਰ ਹਾਂ ਜੋ ਪਿਆਰ ਆਪ ਨੇ ਪਿਛਲੇ 3-3.5 ਹਫ਼ਤੇ ਤੋਂ ਬਖਸ਼ਿਸ਼ ਕੀਤਾ ਮੈਂ ਤੁਹਾਡੇ ਪਿਆਰ ਦਾ ਕਰਜ਼ਦਾਰ ਹਾਂ ਸਤਿਗੁਰੂ ਮਹਾਰਾਜ ਆਪ ਸਭਨਾਂ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨ ਖਜ਼ਾਨੇ ਭਰਪੂਰ ਕਰਨ ਕਮਾਈ 'ਚ ਵਾਧਾ ਕਰਨ ਕਮਾਈ 'ਚ ਬਰਕਤ ਪਾਉਣ ਨਿਤਨੇਮ ਸੇਵਾ ਸਿਮਰਨ ਬਨਗੀ ਦੀ ਦਾਤ ਬਖਸ਼ਿਸ਼ ਕਰਨ ਆਪ ਜਿਹੜੀ ਭਾਵਨਾ ਲੈ ਕੇ ਸ਼ੁਭ ਕਾਮਨਾ ਲੈ ਕੇ ਮੇਰੇ ਪਾਤਸ਼ਾਹ ਦੇ ਪਾਵਨ ਚਰਨਾਂ ਵਿੱਚ ਆਇਓ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਾਵਨ ਚਰਨਾਂ ਵਿੱਚ ਆਇਓ ਸਤਿਗੁਰੂ ਮਹਾਰਾਜ ਸਭ ਦੇ ਮਨ ਦੀਆਂ ਮੁਰਾਦਾਂ ਪੂਰੀਆਂ ਕਰਨ ਸਭਨਾਂ ਦੇ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਏਕਤਾ ਇਤਫਾਕ ਅਤੇ ਨਾਮ ਦੀ ਦਾਤ ਬਖਸ਼ਿਸ਼ ਕਰਨ ਆਓ ਰਲ ਮਿਲ ਕੇ ਨਾਲ ਸਭ ਦੀਆਂ 6 ਪੌੜੀਆਂ ਦਾ ਗਾਇਨ ਕਰੀਏ ਫਿਰ ਆਪਾਂ ਸਤਿਗੁਰੂ ਪਾਤਸ਼ਾਹ ਦੇ ਪਾਵਨ ਚਰਨਾਂ ਵਿੱਚ ਅਰਦਾਸ ਬੇਨਤੀ ਜੋਦੜੀ ਕਰਾਂਗੇ ਸਾਰੀ ਸੰਗਤ ਜਥੇ ਦੇ ਨਾਲ ਨਾਲ ਅਨੰਦ ਸਭ ਦੀਆਂ 6 ਪੌੜੀਆਂ ਦਾ ਗਾਇਨ ਕਰਨਾ ਜੀ
ਰਾਮ ਕਲੀ ਮਹੱਲਾ ਤੀਜਾ ਆਨੰਦ ਏਕੋ ਅੰਕਾਰ ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇ ਸਤਿਗੁਰ ਤਾ ਪਾਇਆ ਸਹਿਜ ਸੇਤੀ ਮਨ ਵਜੀਆਂ ਵਾਧਾਈ ਰਾਗ ਰਤਨ ਪਰਿਵਾਰ ਪਰੀਆਂ ਸ਼ਬਦ ਗਾ ਬਣਿਆ ਸ਼ਬਦ ਤਾ ਗਾਵੋ ਹਰੀ ਕੇ ਰਾਮਨ ਜਿੰਨੀ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਏ ਮਨ ਮੇਰਿਆ ਤੂੰ ਸਦਾ ਰਹੋ ਹਰ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਾ ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉਂ ਕਹਿ ਨਾਨਕ ਮਨ ਮੇਰੇ ਸਦਾ ਰਹੋ ਸਾਚੇ ਸਾਹਿਬਾ ਕਿਆ ਨਹੀਂ ਕਰ ਤੇਰਾ ਕਰਤਾ ਤੇਰਾ ਸਭ ਕਿਛ ਹੈ ਜਿਸ ਦੇ ਸੋ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਨਾਮ ਜਿਨ ਕਹਿ ਮਨ ਵਸਿਆ ਵਾਜੇ ਸ਼ਬਦ ਕਨੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰਦੇ ਸਾਚਾ ਨਾਮ ਮੇਰਾ ਸੱਚ ਨਾਮ ਆਧਾਰ ਮੇਰਾ ਜਿਨ ਭੁੱਖਾ ਸਭ ਗਵਾ ਕਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਸਦਾ ਕੁਰਬਾਨ ਕੀਤਾ ਗੁਰੂ ਵਿਟੋ ਜਿਸ ਦੀ ਆਏ ਵਡਿਆ ਕਹਿ ਨਾਨਕ ਸੁਣੋ ਸੰਤੋ ਸ਼ਬਦ ਤਰੋ ਪਿਆ ਸਾਚਾ ਨਾਮ ਮੇਰਾ ਆਧਾ ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਪੰਚ ਦੂਤ ਤੁਦ ਵਸ ਕੀਤੇ ਕਾਲ ਕੰਟਕ ਧੁਰ ਕਰਮ ਪਾਇਆ ਤੁਦ ਜਿਨ ਕੋ ਸੇ ਨਾਮ ਹਰ ਕੈ ਕਹਿ ਨਾਨਕ ਤੈ ਸੁਖ ਹੋਆ ਤਿਤ ਕਰ ਅਨਹਦ ਅਨੰਦ ਸੁਣੋ ਵਡ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਸੂ ਦੁਖ ਰੋਗ ਸੰਤਾ ਪੂਤਰੇ ਸੁਣੀ ਸੱਚੀ ਸੰਤ ਸਾਜਨ ਪਏ ਸਰਸੇ ਪੂਰੇ ਗੁਰਤੇ ਸੁਣਤੇ ਪੁਨੀਤ ਕਹਿਤੇ ਪਵਿੱਤ ਸਤ ਗੁਰ ਰੇ ਆਪ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰ ਸਲੋ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਦਿਵਸ ਰਾਤ ਦੋਏ ਦਾਈ ਦਾਇਆ ਖੇਲੇ ਚੰਗਿਆਈਆਂ ਬੁਰਿਆਈਆਂ ਵਾਚੇ ਧਰਮ ਕਰਮੀ ਆਪੋ ਆਪਣੀ ਕੇ ਨੇੜੇ ਕਹਿ ਦੂਰ ਜਿੰਨੀ ਨਾਮ ਧਿਆਇਆ ਕਹਿ ਮਸ਼ਕਤ ਖਾਲ ਨਾਨਕ ਦੇ ਮੁਖ ਉਜਲੇ ਕੇਤੀ ਛੁੱਟੀ ਨਾਲ ਜਿੰਨੀ ਨਾਮ ਧਿਆਇਆ ਕਹਿ ਮਸ਼ਕਤ ਨਾਨਕ ਦੇ ਮੁਖ ਉਜਲੇ ਕੇਤੀ ਛੁੱਟੀ ਨਾਲ ਬੋਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ
ਵਾਹਿਗੁਰੂ ਜੀ ਕਾ ਖਾਲਸਾ।